ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ ਬਿਲਕੁਲ ਉਹੀ ਬਖਸ਼ਿਸ਼ ਕਿਰਪਾ ਕੀਤੀ। ਉਸ ਸਤਿਗੁਰੂ ਨੂੰ ਯਾਦ ਕਰੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਮੌਕੇ ਦੇ ਗੁਰੂ ਨੂੰ ਯਾਦ ਕਰੋ, ਸਭ ਆਪਣੀ ਰਸਨਾ ਨੂੰ ਪਵਿੱਤਰ ਕਰੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਜੀ ਸੱਚੇ ਪਾਤਸ਼ਾਹ। ਜਿੱਥੇ ਗੁਰੂ ਸਵਾਰਿਓ, ਆਪ ਜੀ ਪਵਿੱਤਰ ਨਾਮ ਦਾ ਜਾਪ ਕਰ ਰਹੇ ਹੋ, ਨਾਮ ਦੀ ਯਾਦ ਵਿੱਚ, ਸਤਿਗੁਰੂ ਜੀ ਦੀ ਯਾਦ ਵਿੱਚ ਜੁੜੇ ਹੋਏ ਹੋ। ਸਿਮਰਨ ਭਜਨ ਦਇਆ ਨਿਹ ਕੀਨੀ ਤਉ ਮੁਖ ਚੋਟਾ ਖਾਹੇਗਾ। ਗੁਰਬਾਣੀ ਦੇ ਮਹਾਂਵਾਕਾਂ ਅਨੁਸਾਰ ਸਾਹਿਬ ਇੱਥੇ ਸੁਚੇਤ ਕਰਦੇ ਨੇ ਇਨਸਾਨ ਨੂੰ, ਹੇ ਜੀਵ, ਜੇ ਤੂੰ ਸਿਮਰਨ ਤੋਂ ਭਾਵ ਨਾਮ ਨਹੀਂ ਜਪਦਾ, ਫਿਰ ਹੈ ਭਜਨ ਦੀ ਗੱਲ, ਸਿਮਰਨ ਭਜਨ ਦਇਆ ਨਹੀਂ ਕੀਨੀ। ਹੁਣ ਇੱਥੇ ਥੋੜਾ ਜਿਹਾ ਧਿਆਨ ਦੇਣਾ, ਇੱਕ ਅਰਜ਼ ਕਰਕੇ ਮੈਂ ਅੱਗੇ ਸ਼ੁਰੂ ਕਰਾਂਗਾ। ਪਹਿਲਾਂ ਗੱਲ ਆਈ ਹੈ ਸਿਮਰਨ ਦੀ, ਫਿਰ ਆਈ ਹੈ ਗੱਲ ਭਜਨ ਦੀ। ਹੁਣ ਇੱਥੇ ਫਰਕ ਕਿਵੇਂ ਪੈ ਗਿਆ ਕਿ ਜਿਹੜਾ ਸਿਮਰਨਾ ਹੈ ਉਹ ਕੁਛ ਵੱਖਰੀ ਚੀਜ਼ ਹੈ, ਜੋ ਭਜਨ ਕਰਨਾ ਕੁਛ ਵੱਖਰਾ ਹੈ। ਜੋ ਸਿਮਰਨ ਲਫ਼ਜ਼ ਹੈ ਸਿਮ੍ਰਿਤੀ ਦੇ ਵਿੱਚੋਂ ਨਿਕਲਿਆ ਹੋਇਆ ਲਫ਼ਜ਼ ਹੈ, ਜਿਵੇਂ ਕਿ ਸਿਮ੍ਰਿਤੀ ਤੋਂ ਭਾਵ ਕਿਸੇ ਦੀ ਯਾਦ ਵਿੱਚ ਬੈਠਣਾ, ਕਿਸੇ ਦੀ ਯਾਦ ਵਿੱਚ ਜੁੜਨਾ, ਕਿਸੇ ਦੀ ਯਾਦ ਜਿਹੜੀ ਹੈ ਉਹਨੂੰ ਆਪਣੇ ਦਿਲਾਂ ਦੀ ਗਹਿਰਾਈਆਂ ਦੇ ਵਿੱਚ ਬਿਠਾ ਕੇ ਬਹੁਤ ਹੀ ਇੱਕ ਲੰਬੀ ਜੀ ਸੋਚ ਵਿੱਚ ਬੈਠ ਜਾਣਾ, ਉਹ ਹੈ ਸਿਮਰਨ। ਇੱਕ ਪਾਸੇ ਇਨਸਾਨ ਦੁਨੀਆਂ ਦੇ ਕਈ ਤਰ੍ਹਾਂ ਦੇ ਕਾਰੋਬਾਰਾਂ ਦੇ ਵਿੱਚ ਆਪਣੀ ਸਿਮ੍ਰਿਤੀ ਨੂੰ ਜੋੜ ਕੇ ਬੈਠਦਾ, ਬੈਠਿਆ ਹੋਏਗਾ ਸਤਿਗੁਰੂ ਜੀ ਦੇ ਸ਼ਰਨ ਵਿੱਚ, ਗੁਰੂ ਕੇ ਚਰਨਾਂ ਵਿੱਚ, ਸਾਧ ਸੰਗਤ ਵਿੱਚ, ਪਰ ਇਹਦੀ ਜੋ ਸਿਮ੍ਰਿਤੀ ਹੈ, ਇਹਦੀ ਯਾਦ ਹੈ, ਇਹਦੀ ਸੋਚ ਸ਼ਕਤੀ ਕਿਤੇ ਹੋਰ ਪਹੁੰਚੀ ਹੁੰਦੀ ਹੈ। ਤੇ ਸਾਹਿਬ ਕਿਰਪਾ ਕਰਕੇ ਕਹਿੰਦੇ ਨੇ, ਹੇ ਜੀਵ, ਠੀਕ ਹੈ ਸਿਮਰਨ ਤੇ ਤੂੰ ਬੜੇ ਕਰਦਾ, ਪਰ ਉਹ ਕਰਦਾ ਤੂੰ ਦੁਨੀਆਂ ਵਾਸਤੇ, ਦੁਨੀਆਂ ਦੀ ਯਾਦ ਵਿੱਚ ਜੁੜ ਜਾਂਦਾ। ਨਾਮ ਤੇ ਤੂੰ ਬੜਿਆਂ ਦਾ ਜਪਦਾ, ਪਰ ਜਪਦਾ ਤੂੰ ਦੁਨੀਆਂਦਾਰਾਂ ਦਾ, ਦੁਨੀਆਂ ਦੇ ਉੱਚੇ ਉੱਚੇ ਅਹੁਦੇਦਾਰ ਜਿਹੜੇ ਲੋਕ ਨੇ ਉਹਨਾਂ ਦੀ ਜੈ ਜੈਕਾਰ ਕਰਦੇ। ਪਰ ਸਾਧ ਸੰਗਤ ਜੀ, ਆਪ ਜੀ ਬੜੇ ਵੱਡੇ ਭਾਗਾਂ ਵਾਲੇ ਹੋ, ਜਿਹੜੇ ਕਿ ਯਾਦ ਵਿੱਚ ਤੇ ਜੁੜੇ ਹੋ, ਪਰ ਕਿਸੇ ਦੁਨੀਆਂਦਾਰ ਦੀ ਨਹੀਂ, ਉਸ ਆਪ ਅਕਾਲ ਪੁਰਖ ਦੀ ਯਾਦ ਵਿੱਚ। ਨਾਮ ਤੇ ਆਪ ਜੀ ਜਪ ਰਹੇ ਹੋ, ਪਰ ਕਿਸੇ ਅਹੁਦੇਦਾਰ ਦਾ ਨਹੀਂ, ਉਸ ਸਤਿਗੁਰੂ ਦਾ, ਉਸ ਗੁਰੂ ਨਾਨਕ ਦਾ ਦਿੱਤਾ ਹੋਇਆ ਨਾਮ ਜਪਦੇ ਪਏ ਹੋ, ਜਿਹੜੇ ਨਾਮ ਨੂੰ ਗੁਰੂ ਰਾਮ ਸਿੰਘ ਪਾਤਸ਼ਾਹ ਨੇ ਜਦੋਂ ਕਿਸੇ ਦੇ ਕੰਨ ਵਿੱਚ ਦਿੱਤਾ ਹੈ ਨਾਮ, ਤੇ ਉਹ ਲੋਕ ਮਸਤਾਨੇ ਬੌਰੇ ਦੀਵਾਨੇ ਹੋ ਗਏ, ਤੁਸੀਂ ਨਾਮ ਉਹਦਾ ਜਪਦੇ ਪਏ ਹੋ। ਤੇ ਜਿੱਥੇ ਉਸ ਪਿਆਰੇ ਦੀ ਯਾਦ ਵਿੱਚ ਬੈਠੇ ਹੋ, ਰਸਨਾ ਕਰਕੇ ਨਾਮ ਜਪਦੇ ਪਏ ਹੋ, ਤੇ ਜਿਸ ਤਰ੍ਹਾਂ ਆਪ ਜੀ ਲੜੀਵਾਰ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਕਥਾ ਸ਼੍ਰਵਣ ਕਰਦੇ ਆ ਰਹੇ ਹੋ, ਆਪਣੀ ਮਨ ਬਿਰਤੀਆਂ ਨੂੰ ਇਸ ਕਥਾ ਦੇ ਮਨਮੋਹਕ ਰਸ ਨਾਲ ਜੋੜਦੇ ਹੋਏ, ਤੁਸੀਂ ਹੁਣ ਤੱਕ ਜੋ ਸ਼੍ਰਵਣ ਕੀਤਾ ਸੀ, ਮੈਂ ਉਹ ਦੱਸ ਕੇ ਕਥਾ ਨੂੰ ਅੱਗੇ ਚੱਲਦਾ। ਆਪ ਜੀ ਨੇ ਹੁਣ ਤੱਕ ਜੋ ਸ਼੍ਰਵਣ ਕੀਤਾ ਸੀ ਕਿ ਨੌਵੇਂ ਪਾਤਸ਼ਾਹ ਤ੍ਰਿਵੇਣੀ ਸੰਗਮ ਤੇ ਪਹੁੰਚੇ ਨੇ, ਜਿੱਥੇ ਗੰਗਾ, ਯਮੁਨਾ ਔਰ ਸਰਸਵਤੀ ਤਿੰਨ ਨਦੀਆਂ ਇਕੱਤਰ ਹੁੰਦੀਆਂ, ਇਕੱਠੀਆਂ ਹੁੰਦੀਆਂ। ਇੱਥੇ ਸਿੱਖ ਮਿਲਿਆ ਇੱਕ ਸਿੱਖ, ਇਸ ਕਰਕੇ ਕਵਾਂਗਾ ਕਿਉਂਕਿ ਇਹਦੇ ਵਿੱਚ ਸਿੱਖਣ ਵਾਲਾ ਤੱਤ ਹੈ ਸੀ, ਇਹ ਸਿੱਖਣ ਦੀ ਅਭਿਲਾਸ਼ਾ ਰੱਖਦਾ ਸੀ। ਗੁਰੂ ਕੋਲ ਆ ਕੇ ਜਦੋਂ ਤੱਕ ਇਨਸਾਨ ਦੇ ਅੰਦਰ ਇੱਕ ਇਹ ਵਾਲੀ ਚੀਜ਼ ਨਹੀਂ ਆਉਂਦੀ ਜਿਹਨੂੰ ਸਿੱਖਿਆ ਕਿਹਾ ਜਾਂਦਾ, ਜਿਹਨੂੰ ਕਿਹਾ ਜਾਂਦਾ ਕਿ ਅੰਦਰ ਇੱਛਾ ਸ਼ਕਤੀ ਹੋਵੇ ਕੁਛ ਸਿੱਖਣ ਦੀ, ਕੁਛ ਨਵਾਂ ਸਿੱਖਣ ਦੀ। ਔਰ ਗੁਰੂ ਸਵਾਰਿਓ, ਗੁਰੂ ਦੇ ਜਦੋਂ ਵੀ ਅਸੀਂ ਚਰਨਾਂ ਵਿੱਚ ਆਵਾਂਗੇ ਤੇ ਧਿਆਨ ਦੇਣਾ, ਹੈਰਾਨੀ ਹੋਏਗੀ ਕਿ ਹਰ ਰੋਜ਼ ਸਾਨੂੰ ਕੁਛ ਨਵਾਂ ਸਿੱਖਣ ਨੂੰ ਮਿਲਦਾ ਹੈ, ਧਿਆਨ ਦੇਣ ਦੀ ਲੋੜ ਹੈ। ਜਦੋਂ ਇੱਕੋ ਸਮਾਂ ਸੀ ਕਿ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ ਇੱਕ ਅਜਿਹੀ ਲੀਲਾ ਵਰਤਾਈ, ਇੱਕ ਅਜਿਹੀ ਖੇਡ, ਇੱਕ ਅਜਿਹੀ ਮੌਜ ਦੇ ਵਿੱਚ ਕਿ ਜਦੋਂ ਆਪਣੀ ਮੌਜ ਦੇ ਮਾਲਕ ਬਣੀ ਬੈਠੇ, ਫਿਰ ਬਚਨ ਨਹੀਂ ਸੀ ਆਪਣੀ ਰਸਨਾ ਤੋਂ ਕਰਦੇ। ਮੈਂ ਅਰਜ਼ ਕਰ ਰਿਹਾ ਕਿ ਜਦੋਂ ਗੁਰੂ ਦੇ ਚਰਨਾਂ ਵਿੱਚ ਆਈਏ, ਜ਼ਰੂਰੀ ਨਹੀਂ ਕਿ ਗੁਰੂ ਆਪਣੀ ਰਸਨਾ ਤੋਂ ਲਫ਼ਜ਼ ਬੋਲ ਕੇ, ਉਪਦੇਸ਼ ਦੇ ਕੇ ਸਮਝਾਵੇ। ਗੁਰੂ ਦਾ ਇੱਕ ਇੱਕ ਕ੍ਰਿਤ, ਇੱਕ ਇੱਕ ਕਰਮ, ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ, ਕੁਛ ਵੀ ਹੋਵੇ, ਉਹਦੇ ਵਿੱਚੋਂ ਸਾਨੂੰ ਸਿੱਖਣ ਦੀ ਕੁਛ ਨਾ ਕੁਛ ਚੀਜ਼ ਮਿਲ ਜਾਂਦੀ ਹੈ। ਫਰਕ ਇੰਨਾ ਕਿ ਸਿੱਖ ਦੇ ਮਨ ਵਿੱਚ ਹੋਵੇ ਸਿੱਖਣਾ ਹੈ, ਕਿਸੇ ਸਿੱਖ ਨੇ ਕਿਹਾ ਪਹਿਲਾ ਸਮਾਂ ਸੀ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ ਬਚਨ ਕਰਦੇ ਸੀ, ਕੁਛ ਸਿੱਖਣ ਨੂੰ ਮਿਲਦਾ ਸੀ। ਹੁਣ ਤਾਂ ਬੋਲਦੇ ਹੀ ਨਹੀਂ, ਬਚਨ ਨਹੀਂ ਕਰਦੇ। ਹੁਣ ਕੀ ਸਿੱਖੀਏ, ਕਿਹਦੇ ਕੋਲੋਂ ਸਿੱਖੀਏ? ਤੇ ਜਿਹੜੇ ਪੂਰਨ ਸਿੱਖ ਹੁੰਦੇ ਨੇ, ਜਿਨ੍ਹਾਂ ਉੱਤੇ ਬਖਸ਼ਿਸ਼ ਹੋਵੇ, ਉਸ ਵਕਤ ਉਹ ਕਹਿਣ ਲੱਗੇ ਤੇਰੇ ਅੰਦਰ ਅਭਿਲਾਸ਼ਾ ਹੋਵੇ, ਇੱਛਾ ਹੋਵੇ, ਜਗਿਆਸਾ ਹੋਵੇ, ਚੱਲ ਹੁਣ ਵੀ ਦੱਸਾਂ। ਸਤਿਗੁਰੂ ਜਗਜੀਤ ਸਿੰਘ ਅੱਜ ਵੀ ਸਿਖਾਉਂਦੇ ਨੇ, ਦੱਸਦੇ ਨੇ। ਉਹ ਕਹਿਣ ਲੱਗਾ ਰਸਨਾ ਵਿੱਚੋਂ ਕੋਈ ਬਚਨ ਨਹੀਂ ਕਰਦੇ, ਕੀ ਸਿਖਾਉਣਗੇ? ਕਹਿਣ ਲੱਗਾ ਚੱਲ ਤੁਰ ਮੈਂ ਦੱਸਦਾ। ਉੱਥੇ ਜਦੋਂ ਆਏ ਤੇ ਕੀ ਹੋਇਆ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਸ੍ਰੀ ਸਤਿਗੁਰੂ ਜੀ ਰਸਨਾ ਤੋਂ ਬਚਨ ਨਹੀਂ ਸੀ ਕਰਦੇ, ਤੁਸੀਂ ਵੇਖਿਆ ਉਹ ਇੱਕ ਉਹਦੀ ਮੌਜ ਹੈ, ਉਹਦਾ ਕੌਤਕ ਹੈ, ਕੁਛ ਵੀ ਕਰ ਸਕਦੇ ਨੇ। ਨੇਤਰ ਆਪਣੇ ਬੰਦ ਰੱਖਦੇ ਸੀ, ਉਹਦੀ ਮੌਜ ਹੈ, ਕੁਛ ਵੀ ਕਰੇ। ਅਸੀਂ ਕੌਣ ਹੁੰਦੇ ਹਾਂ ਉਹਨੂੰ ਕਹਿਣ ਵਾਲੇ ਨੇਤਰ ਬੰਦ ਕਰ ਜਾਂ ਖੋਲ? ਉਹ ਅਕਾਲ ਪੁਰਖ ਹੈ, ਉਹ ਸ਼ਹਿਨਸ਼ਾਹ ਹੈ। ਪਰ ਇੱਕ ਧਿਆਨ ਦੇਣਾ, ਸਤਿਗੁਰੂ ਜੀ ਦੇ ਹਮੇਸ਼ਾ ਹੱਥ ਵਿੱਚ ਜਿਹੜੀ ਮਾਲਾ ਹੁੰਦੀ ਸੀ ਚੱਲਦੀ ਰਹਿਣੀ ਔਰ ਭਜਨ ਹੁੰਦਾ ਰਹਿਣਾ। ਉਹ ਸਿੱਖ ਨੇ ਕਿਹਾ ਲੈ ਫਿਰ ਇਹ ਸਤਿਗੁਰੂ ਦਾ ਹੁਕਮ ਹੈ, ਸਵਾਸ ਸਵਾਸ ਨਾਮ ਜਪ। ਗੁਰੂ ਕੀ ਹੋਇਆ ਜੇ ਰਸਨਾ ਤੋਂ ਬਚਨ ਨਹੀਂ ਕਰ ਰਿਹਾ, ਪਰ ਇਸ਼ਾਰਾ ਤਾਂ ਦੇ ਰਿਹਾ। ਇੱਥੇ ਮੈਂ ਜਿਹੜੇ ਇਸ ਸਿੱਖ ਬਾਰੇ ਦੱਸਿਆ ਕਿ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਇਆ ਭਾਈ ਮਲੂਕ ਦਾਸ, ਇਹਨੂੰ ਮੈਂ ਸਿੱਖ ਕਿਹਾ ਕਿਉਂਕਿ ਇੱਥੋਂ ਸੰਸਾ ਪੈਦਾ ਹੋ ਸਕਦਾ। ਸਿੱਖ ਜਿਹੜੇ ਨੇ ਉਹ ਤੇ ਦਸਵੇਂ ਪਾਤਸ਼ਾਹ ਨੇ ਸਾਜੀ, ਉੱਥੋਂ ਸਿੱਖ ਪੰਥ ਚੱਲਿਆ। ਮੈਂ ਭਾਈ ਮਲੂਕ ਦਾਸ ਨੂੰ ਸਿੱਖ ਕਿਉਂ ਕਹਿ ਦਿੱਤਾ? ਹੋ ਸਕਦਾ ਸੰਸਾ ਆ ਜਾਏ। ਸਾਧ ਸੰਗਤ ਜੀ, ਸਿੱਖ ਇਹ ਨਹੀਂ ਅੰਮ੍ਰਿਤ ਛਕ ਲਿਆ, ਦਸਤਾਰ ਬੰਨ ਲਈ, ਸਿੱਖ ਇਹ ਨਹੀਂ ਮਾਲਾ ਪਾ ਲਈ ਤੇ ਬੜੇ ਵਧੀਆ ਨਾਮਧਾਰੀ ਲਿਬਾਸ ਪਾ ਲਿਆ। ਹੋ ਸਕਦਾ ਐਵੇਂ ਜਾਂ ਇਨਸਾਨ ਬਹੁਤ ਹੀ ਪਤਿਤ ਹੋ ਚੁੱਕਿਆ ਹੋਵੇ ਜਿਹੜਾ ਗੁਰੂ ਦੇ ਬਚਨ ਨੂੰ ਨਹੀਂ ਮੰਨਦਾ। ਸਿੱਖ ਚੀਜ਼ ਕੀ ਹੈ? ਸਿੱਖ ਹੈ ਜਿਹੜਾ ਗੁਰੂ ਦੇ ਬਚਨ ਨੂੰ ਮੰਨੇ, ਚਾਹੇ ਉਹ ਕਿਸੇ ਤਰ੍ਹਾਂ ਦੇ ਰੰਗ ਨੂੰ ਪਾਉਂਦਾ, ਕੋਈ ਉੱਡ ਹੈ ਨੀਲ, ਕੋਈ ਸੁਪੇਦ। ਇਹ ਸਾਰਾ ਸ਼ਬਦ ਤੁਸੀਂ ਸੁਣਦੇ ਹੋ, ਇਹਦੇ ਵਿੱਚ ਸਾਹਿਬ ਕਹਿੰਦੇ ਨੇ ਚਾਹੇ ਕੋਈ ਨੀਲੀ ਦਸਤਾਰ ਬੰਨਦਾ, ਚਾਹੇ ਚਿੱਟੀ ਦਸਤਾਰ ਬੰਨਦਾ, ਕੋਈ ਪੀਲੇ ਰੰਗ ਨੂੰ ਪਹਿਨਦਾ, ਕੋਈ ਲਾਲ ਨੂੰ, ਕੋਈ ਕਾਲੇ ਨੂੰ, ਕੋਈ ਚਿੱਟੇ ਦਸਤਾਰ ਨੂੰ ਬੰਨ ਰਿਹਾ, ਚਿੱਟੇ ਕੱਪੜੇ ਪਾ ਰਿਹਾ, ਕੋਈ ਮਾਲਾ ਪਾਈ ਬੈਠਾ, ਕਿਸੇ ਨੇ ਅੰਮ੍ਰਿਤ ਛਕਿਆ। ਰੋਲਾ ਸਿਰਫ ਇਹ ਗੱਲ ਦਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੀ ਕਰ ਰਹੀਆਂ ਨੇ, ਇਨਸਾਨ ਨੂੰ ਕਿਹੜੇ ਰਸਤੇ ਤੇ ਲਿਜਾ ਰਹੀਆਂ, ਇਹ ਅਸਲ ਵਿੱਚ ਇਨਸਾਨ ਕੋਲੋਂ ਕਰਵਾਉਣਾ ਕੀ ਚਾਹੁੰਦੀਆਂ ਨੇ। ਅਸਲ ਵਿੱਚ ਇਹ ਇੰਨੇ ਸਾਰੇ ਰਸਤੇ ਜਿਹੜੇ ਨੇ ਲੈ ਕੇ ਕਿੱਥੇ ਜਾ ਰਹੇ ਨੇ ਸਾਨੂੰ? ਅਸੀਂ ਕਿਤੇ ਵੀ ਜਾਣਾ ਹੋਵੇ, ਉਸ ਮੰਜ਼ਿਲ ਦੇ ਉੱਤੇ ਪਹੁੰਚਣ ਵਾਸਤੇ ਹਜ਼ਾਰਾਂ ਰਸਤੇ ਹੋ ਸਕਦੇ ਨੇ। ਕੋਈ ਸੁੱਖ ਹੈ, ਕੋਈ ਔਖਾ ਹੈ, ਕੋਈ ਵੱਡਾ ਰਸਤਾ ਹੈ, ਕੋਈ ਕੱਚਾ ਰਸਤਾ ਹੈ, ਕੋਈ ਪੱਕਾ ਰਸਤਾ ਹੈ, ਇਤਿਆਦਿ ਕਈ ਤਰ੍ਹਾਂ ਦੇ। ਮੈਂ ਅਰਜ਼ ਕਰਦਾ ਕਿ ਇਹ ਰਸਤੇ ਨੇ, ਜੇ ਨਾਮਧਾਰੀ ਬਣ ਕੇ ਨਾਮ ਜਪਦਾ, ਅਕਾਲੀ ਸਿੱਖ ਬਣ ਕੇ ਬਾਣੀਆਂ ਪੜ੍ਹਦਾ, ਅੰਮ੍ਰਿਤ ਛਕ ਲੈਂਦਾ, ਰਾਧਾ ਸਵਾਮੀ ਬਣ ਜਾਵੇ, ਨਿਰਮਲਾ ਬਣ ਜਾਏ, ਨਿਹੰਗ ਬਣ ਜਾਏ, ਕੁਛ ਵੀ ਬਣ ਜਾਏ, ਇਹ ਰਸਤੇ ਨੇ ਗੁਰੂ ਸਵਾਰਿਓ। ਅਰਜ਼ ਮੈਂ ਕਰਦਾ ਲੈ ਕੇ ਕਿੱਥੇ ਜਾ ਰਹੇ ਨੇ, ਕੀ ਸਿੱਧ ਕਰਨਾ ਚਾਹੁੰਦੇ ਨੇ ਰਸਤੇ, ਕੀ ਇਨਸਾਨ ਕਰਨਾ ਤੂੰ? ਸਿੱਖ ਲਫ਼ਜ਼ ਜਿਹੜਾ ਅਸੀਂ ਕਹਿ ਦਿੰਦੇ ਹਾਂ, ਬੜਾ ਸੁੱਖ ਹੈ ਕਹਿ ਦੇਣਾ ਇਹ ਸਿੱਖ ਹੈ, ਬੜਾ ਸੁੱਖ ਹੈ ਕਹਿ ਦੇਣਾ ਇਹ ਸੰਤ ਹੈ। ਮੈਂ ਇੱਥੇ ਲਫ਼ਜ਼ ਵਰਤਿਆ ਭਾਈ ਮਲੂਕ ਦਾਸ, ਨੌਵੇਂ ਪਾਤਸ਼ਾਹ ਨੂੰ ਮਿਲਿਆ, ਉਹ ਸਿੱਖ ਹੈ। ਸਿੱਖ ਕਿਉਂ ਹੈ? ਉਹਦੇ ਅੰਦਰ ਸਿੱਖਣ ਦਾ ਮਾਦਾ ਹੈ। ਜੇ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਬ੍ਰਾਹਮਣ ਪ੍ਰਤੀ ਉਪਦੇਸ਼ ਦਿੱਤਾ ਹੈ, ਬ੍ਰਾਹਮਣ ਤੂੰ ਬ੍ਰਾਹਮਣ ਤਾਂ ਹੈ ਜੇ ਬ੍ਰਹਮ ਨੂੰ ਜਾਣਦਾ। ਸਤਿਗੁਰੂ ਜੀ ਜੇ ਇਹੀ ਉਪਦੇਸ਼ ਦਿੰਦੇ ਨੇ, ਸਿੱਖ ਦਾ ਮਤਲਬ ਕੀ ਹੈ? ਸਿੱਖੀ ਸਿੱਖਿਆ ਗੁਰ ਵਿਚਾਰ। ਸਿੱਖ ਕੌਣ ਹੈ ਜਿਹੜਾ ਗੁਰੂ ਕੇ ਬਚਨਾਂ ਤੇ ਵਿਚਾਰ ਕਰੇ, ਗੁਰੂ ਕੇ ਉਪਦੇਸ਼ ਨੂੰ ਮੰਨੇ, ਸਿੱਖੇ ਕੁਛ? ਜਿਸ ਦਿਨ ਇਹਨੇ ਸੋਚ ਲਿਆ ਕਿ ਮੈਂ ਸਿੱਖ ਗਿਆ, ਮੈਂ ਪੂਰਾ ਹੋ ਗਿਆ, ਮਾਫ ਕਰਨਾ, ਉਸ ਦਿਨ ਸਿੱਖ ਦੀ ਮੌਤ ਹੈ, ਸਿੱਖ ਖਤਮ ਹੈ, ਉਸ ਦਿਨ ਸਿੱਖੀ ਖਤਮ ਹੋ ਜਾਏਗੀ। ਸਿੱਖ ਸਦਾ ਹੀ ਸਿੱਖਣ ਵਾਲਾ ਹੈ ਤੇ ਇਹਨੂੰ ਇੱਕ ਅਜਿਹੀ ਮੂਰਤ ਚਾਹੀਦੀ ਹੈ ਜਿਹੜੀ ਸਿਖਾਵੇ, ਇਹਨੂੰ ਇੱਕ ਅਜਿਹੀ ਸ਼ਕਤੀ ਚਾਹੀਦੀ ਹੈ ਜਿਹੜੀ ਹਰ ਰੋਜ਼ ਇਹਦਾ ਮਾਰਗ ਦਰਸ਼ਕ ਬਣੇ, ਇਹਨੂੰ ਰਸਤਾ ਦੱਸੇ, ਉਹ ਹੈ ਗੁਰੂ। ਔਰ ਉਸ ਗੁਰੂ ਨੂੰ, ਨੌਵੇਂ ਪਾਤਸ਼ਾਹ ਨੂੰ ਭਾਈ ਮਲੂਕ ਦਾਸ ਜਦੋਂ ਮਿਲੇ ਤੇ ਕੀ ਹੋਇਆ, ਸਤਿਗੁਰੂ ਜੀ ਤ੍ਰਿਵੇਣੀ ਸੰਗਮ ਤੇ ਇਹਦੇ ਕੋਲ ਰਹਿੰਦੇ ਨੇ। ਆਪ ਜੀ ਨੇ ਹੁਣ ਤੱਕ ਸੁਣਿਆ ਸੀ ਕਿ ਸਤਿਗੁਰੂ ਜੀ ਨੂੰ ਰੁਕਣ ਵਾਸਤੇ, ਡੇਰੇ ਵਾਸਤੇ ਇੱਕ ਹਵੇਲੀ ਵਿੱਚ ਠਹਿਰਾਇਆ ਗਿਆ। ਉਸ ਹਵੇਲੀ ਵਿੱਚ ਜਦੋਂ ਗਰੀਬ ਨਵਾਜ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਰੁਕਦੇ ਨੇ, ਨਾਲ ਉਹਨਾਂ ਦੇ ਮਾਤਾ ਜਗਤ ਮਾਤਾ ਸ੍ਰੀ ਮਾਤਾ ਨਾਨਕੀ ਜੀ, ਔਰ ਸਤਿਗੁਰੂ ਜੀ ਦੇ ਮਹਿਲ ਉਹ ਵੀ ਨਾਲ ਨੇ ਮਾਤਾ ਗੁਜਰੀ ਜੀ। ਅਖੀਰ ਇੱਥੇ ਆ ਕੇ ਆਪ ਜੀ ਸ਼੍ਰਵਣ ਕਰਦੇ ਹੋ, ਇੱਥੇ ਤੱਕ ਆਪ ਜੀ ਨੇ ਸ਼੍ਰਵਣ ਕੀਤਾ ਸੀ, ਇਸ ਤੋਂ ਅੱਗੇ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨ ਦਾ ਮੈਂ ਯਤਨ ਕਰਦਾ ਹਾਂ। ਸੁਤਕੇ ਸੁਤ ਕੋ ਲੈ ਕਰ ਗੋਦ ਕਰੋਂ ਦੁਲਾਰਨ ਪਾਏ ਪ੍ਰਮੋਦ ਹੇ ਸਪੁੱਤਰ ਇਹ ਮੇਰੀ ਆਸਾ ਪੂਰਨ ਕਰੋ ਦੇਹੋ ਸੁਖ ਰਸਾ। ਜਦੋਂ ਨੌਵੇਂ ਪਾਤਸ਼ਾਹ ਆਪਣੀ ਮੌਜ ਵਿੱਚ ਬੈਠੇ ਹੋਏ ਸੀ, ਉਹਨਾਂ ਦੇ ਸ਼੍ਰੀ ਮਾਤਾ ਜੀ ਮਾਤਾ ਨਾਨਕੀ ਜੀ ਆ ਕੇ ਕਹਿਣ ਲੱਗੇ, ਹੇ ਪੁੱਤਰ ਮੈਨੂੰ ਅੱਜ ਵੀ ਯਾਦ ਹੈ ਜਦੋਂ ਤੁਹਾਡੇ ਪਿਤਾ ਛੇਵੇਂ ਪਾਤਸ਼ਾਹ ਸ਼੍ਰੀ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਸੀ ਕਿ ਇੱਕ ਸਮਾਂ ਆਏਗਾ ਕਿ ਤੇਗ ਬਹਾਦਰ ਜੀ ਦੇ ਘਰ ਇੱਕ ਅਜਿਹੇ ਸ਼ੂਰਵੀਰ ਪੁੱਤਰ ਨੇ ਜਨਮ ਲੈਣਾ ਜਿਹੜਾ ਕਿ ਬਹੁਤ ਹੀ ਵੱਡਾ ਬਲੀ ਹੋਏਗਾ, ਜਿਹਦਾ ਪ੍ਰਤਾਪ ਐਸਾ ਹੋਏਗਾ ਕਿ ਦੁਨੀਆਂ ਉਹਦੇ ਅੱਗੇ ਝੁਕੇਗੀ, ਜਿਹਦੀਆਂ ਬਾਹਾਂ ਵਿੱਚ ਅਜਿਹਾ ਬਲ ਹੋਏਗਾ ਕਿ ਅਸੰਭਵ ਨੂੰ ਸੰਭਵ ਕਰ ਸਕੇਗਾ, ਭਾਵ ਉਹ ਕੁਛ ਵੀ ਕਰ ਸਕਦਾ। ਇਸ ਤਰ੍ਹਾਂ ਇਹ ਸਾਰੀ ਗੱਲ ਜਦੋਂ ਮਾਤਾ ਜੀ ਦੱਸ ਰਹੇ ਨੇ ਕਿ ਹੇ ਪੁੱਤਰ ਮੇਰਾ ਮਨ ਕਰਦਾ ਕਿ ਜਦੋਂ ਤੱਕ ਮੇਰੇ ਸਵਾਸਾਂ ਵਿੱਚ ਸਵਾਸ ਨੇ, ਜਦੋਂ ਤੱਕ ਮੈਂ ਜੀਵਿਤ ਹਾਂ, ਮੇਰੇ ਪ੍ਰਾਣ ਪੰਖੇਰੂ ਸਾਥ ਦੇ ਰਹੇ ਨੇ, ਮੈਂ ਉਸ ਸੁਭਾਗੀ ਘੜੀ ਦੇ ਦਰਸ਼ਨ ਕਰਾਂ, ਉਸ ਪ੍ਰਤਾਪੀ ਪੁੱਤਰ ਦੇ ਦਰਸ਼ਨ ਕਰਾਂ। ਇਸ ਕਰਕੇ ਸ਼੍ਰੀ ਮਾਤਾ ਨਾਨਕੀ ਜੀ ਆਪਣੇ ਪੁੱਤਰ ਭਾਵ ਜਗਤ ਗੁਰੂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੋਲ ਬੇਨਤੀ ਕਰ ਰਹੇ ਨੇ। ਪ੍ਰਾਣ ਅਹੈ ਮੇਰੇ ਤਨ ਜਾਵਦ ਤੁਵ ਨੰਦਨ ਕੋ ਦਰਸ਼ੋ ਤਾਵਦ ਸੁਨ ਜਨਨੀ ਕੇ ਬਾਕ ਸੁਹਾਏ ਸ੍ਰੀ ਗੁਰਮੁਖ ਤੇ ਪਾਖ ਸੁਨਾਏ। ਮਾਤਾ ਕਹਿਣ ਲੱਗੇ, ਪੁੱਤਰ ਜਦੋਂ ਤੱਕ ਮੇਰੇ ਪ੍ਰਾਣ ਮੇਰੇ ਨਾਲ ਨੇ, ਮੈਂ ਜੀਵਿਤ ਹਾਂ, ਮੇਰਾ ਮਨ ਕਰਦਾ ਕਿ ਮੈਂ ਉਸ ਪ੍ਰਤਾਪੀ ਪੁੱਤਰ ਦੇ ਦਰਸ਼ਨ ਕਰਾਂ, ਆਪਣੇ ਉਸ ਪੋਤਰੇ ਨੂੰ ਆਪਣੀ ਗੋਦ ਵਿੱਚ ਖਡਾਵਾਂ। ਜਦੋਂ ਮਾਤਾ ਜੀ ਦੇ ਇਹ ਬਚਨ ਨੌਵੇਂ ਪਾਤਸ਼ਾਹ ਨੇ ਸੁਣੇ, ਉਸ ਵਕਤ ਨੌਵੇਂ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਆਪਣੇ ਸ੍ਰੀ ਮੁਖ ਤੋਂ ਪਵਿੱਤਰ ਮੁਖਾਰ ਬਿੰਦ ਤੋਂ ਫਿਰ ਬਚਨ ਕਰਨ ਲੱਗੇ, ਹੇ ਜਨਨੀ ਜੋ ਮਨੋਰਥ ਤੋਂ ਹੀ ਪੁੱਤਰ ਬਿਲੋਕਨ ਕੋ ਸੁਖ ਹੋਈ, ਕਿ ਹੇ ਮਾਤਾ ਜੀ ਜੋ ਤੁਸੀਂ ਆਪਣੇ ਮਨ ਵਿੱਚ ਇਹ ਇੱਛਾ ਰੱਖੀ ਏ ਕਿ ਤੁਸੀਂ ਆਪਣੇ ਪੋਤਰੇ ਦੇ ਦਰਸ਼ਨ ਕਰਨੇ ਨੇ, ਭਾਵ ਉਹਨੂੰ ਵੇਖ ਕੇ ਸੁਖ ਪ੍ਰਾਪਤ ਕਰਨਾ ਹੈ। ਪਾਰ ਬ੍ਰਹਮ ਕਰਤਾਰ ਕਿਰਪਾਲਾ ਪਰਮੇਸ਼ੁਰ ਸੁਖ ਸਿੰਧ ਅਕਾਲਾ। ਹੇ ਮਾਤਾ ਜੀ, ਆਪ ਹੀ ਉਹ ਇਕੰਕਾਰ ਭਾਵ ਜਿਹੜਾ ਹਰ ਪਾਸੇ ਹਰ ਆਕਾਰ ਵਿੱਚ ਫੈਲਿਆ ਹੋਇਆ, ਜਿੰਨਾ ਵੀ ਆਕਾਰ ਜਿੱਥੇ ਕਿੱਥੇ ਜਿਹਦਾ ਹੁਕਮ ਚੱਲਦਾ ਪਿਆ, ਭਾਵ ਜਿਹਦੇ ਘੱਟ ਘੱਟ ਵਿੱਚ ਜਿਹਦੀ ਜੋਤ ਆਪ ਪ੍ਰਤਿਸ਼ਠਿਤ ਹੈ, ਹਰ ਜਗ੍ਹਾ ਜੋ ਪ੍ਰਮਾਤਮਾ ਵਸਦਾ ਪਿਆ, ਚੇਤਨਤਾ ਸਭ ਘਟਨ ਉਦੋਤੀ, ਜਿੰਨੇ ਵੀ ਜੀਵ ਜੰਤੂ ਪਸ਼ੂ ਪੰਛੀ ਸਾਰਿਆਂ ਦੇ ਵਿੱਚ ਜਿਹਦੀ ਚੇਤਨ ਸੱਤਾ, ਜਿਹੜੀ ਚੇਤਨ ਸੱਤਾ ਜਿਹੜੀ ਸ਼ਕਤੀ ਦੇ ਨਾਲ ਪਸ਼ੂ ਪੰਛੀ ਮਨੁੱਸ਼ ਦੇਵ ਦੈਤ ਸਾਰੇ ਚੱਲ ਰਹੇ ਨੇ, ਹੇ ਮਾਤਾ ਜੀ ਉਹ ਚੇਤਨ ਸ਼ਕਤੀ ਉਸ ਪਰਮਾਤਮਾ ਦੀ ਹੈ। ਤਿਸ ਅਧੀਨ ਇਹ ਤੇਰੀ ਆਸ਼ਾ ਪੂਰਨ ਕਰਹਿ ਹਮੋਹ ਪਰਵਾਸਾ। ਨੌਵੇਂ ਪਾਤਸ਼ਾਹ ਜੀ ਆਪਣੇ ਮਾਤਾ ਜੀ ਨੂੰ ਬਚਨ ਕਰਦੇ ਹੋਏ ਕਹਿ ਰਹੇ ਨੇ ਕਿ ਮੈਨੂੰ ਪੂਰਨ ਆਸ ਹੈ ਕਿ ਉਹ ਪਰਮਾਤਮਾ ਉਹ ਆਪ ਅਕਾਲ ਪੁਰਖ ਤੁਹਾਡੀ ਆਸ ਪੂਰਨ ਕਰਨਗੇ। ਜਬ ਪ੍ਰਸੰਨ ਹੋਏ ਦੀਨਨ ਦਾਨੀ ਦੇ ਸੁਤ ਤੇਜ ਪੁੰਜ ਬ੍ਰਹਮ ਗਿਆਨੀ। ਔਰ ਜਦੋਂ ਉਹ ਪਰਮਾਤਮਾ ਪ੍ਰਸੰਨ ਹੋ ਜਾਣਗੇ ਤੇ ਕਿਰਪਾ ਕਰਨਗੇ ਉਸ ਬ੍ਰਹਮ ਗਿਆਨ ਦੇ ਪੁੰਜ ਨੂੰ, ਭਾਵ ਜਿਹੜਾ ਕਿ ਬ੍ਰਹਮ ਗਿਆਨ ਦੇ ਵਿੱਚੋਂ ਹੀ ਆਪ ਆਏਗਾ ਔਰ ਆਪ ਖੁਦ ਬ੍ਰਹਮ ਗਿਆਨ ਦਾ ਸਰੂਪ ਹੋਏਗਾ, ਤੇ ਜਲਦੀ ਹੀ ਉਹ ਸਤਿਗੁਰੂ ਆ ਕੇ ਦਰਸ਼ਨ ਦੇਣਗੇ। ਸਮਾਂ ਸਮੀਪ ਪਹੁੰਚਿਓ ਆਈ, ਨਿਤ ਅਰਾਧਬੇ ਮੈਂ ਮਤੇ ਲਾਈ। ਤੇਗ ਬਹਾਦਰ ਪਾਤਸ਼ਾਹ ਜੀ ਬਚਨ ਕਰ ਰਹੇ ਨੇ ਕਿ ਮਾਤਾ ਜੀ, ਸਮਾਂ ਨੇੜੇ ਆ ਗਿਆ ਜਦੋਂ ਉਸ ਪ੍ਰਤਾਪੀ ਪੁੱਤਰ ਨੇ ਜਨਮ ਲੈਣਾ, ਆਪ ਉਸ ਅਕਾਲ ਪੁਰਖ ਨੇ ਜਨਮ ਲੈਣਾ। ਮੈਂ ਹਰ ਰੋਜ਼ ਉਹਦੀ ਅਰਾਧਨਾ ਵਿੱਚ ਲੱਗਾ ਰਹਿੰਦਾ, ਹਰ ਰੋਜ਼ ਮੈਂ ਉਹਨਾਂ ਨੂੰ ਯਾਦ ਕਰਦਾ ਆ। ਦਇਆ ਸਿੰਧੂ ਕਰ ਦਇਆ ਪਠਾਵੇਂ, ਆਪਣ ਮਨੋਰਥ ਕੋ ਅਬ ਪਾਵੇਂ। ਤੇ ਉਹ ਜਿਹੜੇ ਦਇਆ ਸਿੰਧੂ ਭਾਵ ਦਇਆ ਦੇ ਸਾਗਰ ਨੇ, ਜਿਹੜੇ ਦਇਆ ਕਰਨ ਵਾਸਤੇ ਆਉਣਗੇ ਤੇ ਕਿਰਪਾ ਕਰਕੇ ਸਾਡੇ ਮਨੋਰਥਾਂ ਨੂੰ ਉਹ ਪੂਰਾ ਕਰਨਗੇ। ਸੁਨਤ ਪ੍ਰਸੰਨ ਨਾਨਕੀ ਹੋਈ, ਮਨੋਰੰਕ ਲੈ ਨਵਨਿਧੀ ਕੋਈ। ਜਦੋਂ ਨੌਵੇਂ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਇਹ ਪਵਿੱਤਰ ਬਚਨ ਸੁਣੇ ਕਿ ਆਪ ਉਹ ਸ੍ਰਿਸ਼ਟੀ ਦਾ ਮਾਲਕ, ਆਪ ਉਹ ਯੋਧਾ ਸ਼ੂਰਵੀਰ ਗੁਰੂ ਦਰਸ਼ਨ ਦੇਣ ਨੂੰ ਆ ਰਿਹਾ, ਭਾਵ ਜਲਦੀ ਹੀ ਉਹਨਾਂ ਦਾ ਅਵਤਾਰ ਹੋਏਗਾ, ਜਦੋਂ ਇਹ ਬਚਨ ਸੁਣੇ ਤੇ ਮਾਤਾ ਨਾਨਕੀ ਜੀ ਨੂੰ ਇੰਨੀ ਕੁ ਪ੍ਰਸੰਨਤਾ ਹੋਈ। ਕਵੀ ਜੀ ਉਹਦੀ ਤਸ਼ਵੀਹ ਦਿੰਦੇ ਹੋਏ ਦੱਸਦੇ ਨੇ, ਕਹਿੰਦੇ ਨੇ ਕਿ ਮੰਨ ਲਓ ਕਿਸੇ ਗਰੀਬ ਨੂੰ, ਜਿਹੜਾ ਕਿ ਕੰਗਾਲ ਇਨਸਾਨ ਹੋਵੇ, ਕਈ ਪੁਰਾਣੇ ਸਮਿਆਂ ਦਾ ਕੰਗਾਲ, ਜਿਹਨੇ ਕੋਈ ਸੁੱਖ ਹੀ ਨਾ ਵੇਖਿਆ ਹੋਵੇ, ਖੋਟਾ ਪੈਸਾ ਨਾ ਵੇਖਿਆ ਹੋਏ, ਮੰਨੋ ਕਿ ਜਿਵੇਂ ਉਹ ਕੰਗਾਲ ਨੂੰ ਬਹੁਤੇ ਪੈਸੇ ਮਿਲ ਜਾਣ, ਉਹਨੂੰ ਐਸ਼ਵਰਿਆ ਆਰਾਮ ਸੁੱਖ ਸੁਵਿਧਾ ਮਿਲ ਜਾਏ, ਤੇ ਜਿਹੜੀ ਖੁਸ਼ੀ ਉਸ ਇਨਸਾਨ ਦੇ ਚਿਹਰੇ ਤੇ ਵੇਖਣ ਨੂੰ ਮਿਲੇਗੀ। ਭਾਵ ਇਸ ਤਰ੍ਹਾਂ ਸ਼੍ਰੀ ਮਾਤਾ ਨਾਨਕੀ ਜੀ, ਜਦੋਂ ਇਹਨਾਂ ਨੇ ਸੁਣਿਆ ਕਿ ਆਪ ਅਕਾਲ ਪੁਰਖ ਮੇਰੇ ਪੋਤਰੇ ਦੇ ਰੂਪ ਵਿੱਚ ਆ ਰਹੇ ਨੇ, ਤੇ ਉਹਨਾਂ ਨੂੰ ਵੀ ਇਸ ਤਰ੍ਹਾਂ ਖੁਸ਼ੀ ਹੋਈ। ਨਿਜ ਅਨੁਕੂਲ ਪੁੱਤਰ ਕੇ ਬੈਨ, ਸੁਨਤ ਲਖੀ ਅਬ ਦੇਖੋ ਨੈਨ। ਪੁਨ ਸ੍ਰੀ ਤੇਗ ਬਹਾਦਰ ਚੰਦ, ਜੋਗ ਸਾਧਨਾ ਸਹਤ ਬਿਲੰਦ। ਜਦੋਂ ਮਾਤਾ ਜੀ ਨੇ ਆਪਣੇ ਪੁੱਤਰ ਭਾਵ ਜਗਤ ਗੁਰੂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਹ ਬਚਨ ਸੁਣੇ ਤੇ ਉਸ ਵਕਤ ਮਨ ਨੂੰ ਇੰਨੀ ਪ੍ਰਸੰਨਤਾ ਹੋਈ, ਫਿਰ ਮਨ ਵਿੱਚ ਵਿਚਾਰਾਂ ਕਰਦੇ ਨੇ ਕਿ ਮੈਂ ਆਪਣੀ ਅੱਖਾਂ ਨਾਲ, ਆਪਣੇ ਨੇਤਰਾਂ ਦੇ ਨਾਲ ਉਸ ਅਕਾਲ ਪੁਰਖ ਦੇ ਦਰਸ਼ਨ ਕਰਾਂਗੀ। ਅਖੀਰ ਇਹ ਬਚਨ ਕਰਨ ਤੋਂ ਬਾਅਦ ਨੌਵੇਂ ਪਾਤਸ਼ਾਹ ਜੀ, ਜਿਹੜੇ ਕਿ ਉਸ ਸਤਿਗੁਰੂ ਜੀ ਦੀ ਯਾਦ ਵਿੱਚ ਜੁੜੇ ਹੋਏ ਨੇ, ਜਿਹੜੇ ਕਿ ਉਸ ਦਸਵੇਂ ਪਾਤਸ਼ਾਹ ਦੇ ਆਉਣ ਦੀ ਖੁਸ਼ੀ ਦੇ ਵਿੱਚ, ਭਾਵ ਉਹਨਾਂ ਦੀ ਉਡੀਕ ਦੇ ਵਿੱਚ, ਹਰ ਵਕਤ ਉਹਨਾਂ ਦੀ ਯਾਦ ਵਿੱਚ, ਉਹਨਾਂ ਦੇ ਧਿਆਨ ਵਿੱਚ ਜੁੜੇ ਹੋਏ ਨੇ, ਫਿਰ ਸਤਿਗੁਰੂ ਜੀ ਉਹਨਾਂ ਦੀ ਯਾਦ ਵਿੱਚ ਜੁੜ ਗਏ। ਕਰ ਇਸ਼ਨਾਨ ਲਗਾਏ ਸਮਾਧਨ, ਨਿਜ ਪ੍ਰਤੀ ਸੁਤ ਹਿਤ ਕਰੈ ਅਰਾਧਨ। ਇਸ਼ਨਾਨ ਕਰਕੇ ਸਤਿਗੁਰੂ ਜੀ ਨੇ ਫਿਰ ਆਪਣੇ ਪੁੱਤਰ ਵਾਸਤੇ, ਭਾਵ ਜੋ ਨੌਵੇਂ ਪਾਤਸ਼ਾਹ ਜੀ ਨੇ ਦਰਸ਼ਨ ਦੇਣੇ ਨੇ, ਉਹਨਾਂ ਦੀ ਅਰਾਧਨਾ ਵਿੱਚ ਫਿਰ ਸਤਿਗੁਰੂ ਜੀ ਜੁੜ ਗਏ। ਰਹੇ ਪ੍ਰਯਾਗ ਤ੍ਰਿਵੇਨੀ ਤੀਰ, ਨਿਤ ਆਵਹਿ ਸੰਗਤ ਕੀ ਧੀਰ। ਇਸ ਤਰ੍ਹਾਂ ਨੌਵੇਂ ਪਾਤਸ਼ਾਹ ਉਸ ਪ੍ਰਯਾਗ ਰਾਜ ਦੇ ਉੱਪਰ, ਤ੍ਰਿਵੇਣੀ ਸੰਗਮ ਦੇ ਉੱਪਰ ਕੁਝ ਸਮਾਂ ਰਹੇ, ਔਰ ਕਾਫੀ ਸੰਗਤ ਨੌਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਆ ਰਹੀ ਹੈ। ਇਮ ਸ੍ਰੀ ਤੇਗ ਬਹਾਦਰ ਕਥਾ, ਰਹੇ ਪ੍ਰਯਾਗ ਬਖਾਨੀ ਤਥਾ। ਕਵੀ ਸੰਤੋਖ ਸਿੰਘ ਜੀ, ਜੋ ਇਸ ਪਵਿੱਤਰ ਗ੍ਰੰਥ ਦੇ ਕਰਤਾ ਹਨ, ਲਿਖਾਰੀ ਹਨ, ਉਹ ਦੱਸ ਰਹੇ ਨੇ ਕਿ ਹੁਣ ਤੱਕ ਮੈਂ ਆਪ ਜੀ ਨੂੰ ਨੌਵੇਂ ਪਾਤਸ਼ਾਹ ਜੀ ਦਾ ਇਤਿਹਾਸ ਸ੍ਰਵਣ ਕਰਵਾਇਆ ਹੈ, ਹੁਣ ਇਸ ਤੋਂ ਬਾਅਦ ਕਿ ਜਿੰਨਾ ਚਿਰ ਗਰੀਬ ਨਵਾਜ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਇਸ ਸੰਗਮ ਤੇ ਰਹੇ, ਤ੍ਰਿਵੇਣੀ ਸੰਗਮ ਤੇ ਰਹੇ, ਅਬ ਸ੍ਰੀ ਗੋਬਿੰਦ ਸਿੰਘ ਕੋ ਆਵਨ, ਵਰਣਨ ਕਰੋ ਸੰਤ ਮਨ ਭਾਵਨ। ਕਵੀ ਸੰਤੋਖ ਸਿੰਘ ਜੀ ਦੱਸਦੇ ਨੇ ਕਿ ਹੁਣ ਮੈਂ ਉਸ ਪਰਮ ਪਿਤਾ ਦੇ ਬਾਰੇ ਦੱਸਣ ਲੱਗਾ, ਜਿਨ੍ਹਾਂ ਨੇ ਆ ਕੇ ਸਾਰਿਆਂ ਸੰਤਾਂ ਤੇ ਕਿਰਪਾ ਕੀਤੀ, ਸਾਧੂਆਂ ਤੇ ਬਖਸ਼ਿਸ਼ ਕੀਤੀ, ਜਿਨ੍ਹਾਂ ਨੂੰ ਸੁਣਨ ਵਾਸਤੇ ਸਾਧੂ ਸੰਤ ਜਿਹੜੇ ਨੇ ਵਿਆਕੁਲ ਸੀ, ਤੜਫਦੇ ਪਏ ਸੀ ਕਿ ਪਤਾ ਲੱਗੇ ਕਦੋਂ ਉਹਨਾਂ ਨੇ ਅਵਤਾਰ ਧਾਰਨਾ। ਕਵੀ ਜੀ ਕਹਿ ਰਹੇ ਨੇ ਕਿ ਹੁਣ ਮੈਂ ਉਸ ਦਸਵੇਂ ਪਿਤਾ ਬਾਰੇ ਸ੍ਰੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਾਰੇ ਮੈਂ ਦੱਸਾਂਗਾ ਕਿ ਕਿਵੇਂ ਉਹਨਾਂ ਨੇ ਅਵਤਾਰ ਧਾਰਿਆ। ਲੈ ਆ ਗਿਆ ਪ੍ਰਭੂ ਕੀ ਜਿਮ ਆਏ ਪੂਰਬ ਜਨਮ ਜਥਾ ਤਪਤਾਏ। ਕਿ ਕਿਸ ਤਰ੍ਹਾਂ ਨੌਵੇਂ ਪਾਤਸ਼ਾਹ ਜੀ ਜਿਹੜੇ ਸਤਿਗੁਰੂ ਦੀ ਯਾਦ ਵਿੱਚ ਜੁੜੇ ਨੇ, ਭਾਵ ਦਸਵੇਂ ਪਾਤਸ਼ਾਹ, ਕਿਸ ਤਰ੍ਹਾਂ ਉਸ ਅਕਾਲ ਪੁਰਖ ਦੇ ਚਰਨਾਂ ਵਿੱਚੋਂ ਆਏ, ਕਿਸ ਤਰ੍ਹਾਂ ਉਹਨਾਂ ਨੇ ਤਪੱਸਿਆ ਕੀਤੀ। ਲੈ ਆ ਗਿਆ ਪ੍ਰਭੂ ਕੀ ਜਿਮ ਆਏ ਪੂਰਬ ਜਨਮ ਜਥਾ ਤਪਤਾਏ, ਭਾਵ ਪਿਛਲੇ ਜਨਮ ਵਿੱਚ ਕਿਸ ਤਰ੍ਹਾਂ ਦਸਵੇਂ ਪਾਤਸ਼ਾਹ ਇੱਕ ਤਪੱਸਵੀ ਦੇ ਰੂਪ ਵਿੱਚ ਸਨ, ਕਿਵੇਂ ਉਹ ਤਪੱਸਿਆ ਕਰਦੇ ਪਏ ਸੀ। ਸੋ ਅਬ ਸੁਨਹੋ ਕਥਾ ਗੁਣ ਖਾਨੀ ਸਰੋਤਨ ਕੋ ਮਨ ਬਾਂਛਤ ਦਾਨੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਜਿਹੜੀ ਕਥਾ ਸਰੋਤਿਆਂ ਨੂੰ, ਸੁਣਨ ਵਾਲਿਆਂ ਦੇ ਮਨਾਂ ਨੂੰ ਸੁੱਖ ਦੇਣ ਵਾਲੀ ਏ। ਹੇ ਸਰੋਤਾ ਜਨੋ, ਹੇ ਗੁਰੂ ਕੇ ਸਿੱਖੋ, ਸੁਣੋ ਇਸ ਕਥਾ ਨੂੰ ਧਿਆਨ ਦੇ ਨਾਲ। ਪੂਰਬ ਤਪਸਾ ਕਰਨ ਕੀ ਕਹੋ ਕਥਾ ਗੁਰਪੂਰ, ਪੂਰਬ ਕਰਹੋ ਅੰਤ ਲੋ ਸ੍ਰੀ ਗੁਰ ਕੀਰਤਪੂਰ। ਕਵੀ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਜਿਸ ਤਰ੍ਹਾਂ ਗਰੀਬ ਨਵਾਜ ਨੌਵੇਂ ਪਾਤਸ਼ਾਹ ਜਿਹੜੇ ਸਤਿਗੁਰੂ ਜੀ ਦੀ ਅਰਾਧਨਾ ਵਿੱਚ ਲੱਗੇ ਨੇ, ਭਾਵ ਦਸਵੇਂ ਪਾਤਸ਼ਾਹ ਸ੍ਰੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਕਿਸ ਤਰ੍ਹਾਂ ਪਿਛਲੇ ਜਨਮ ਚ ਉਹਨਾਂ ਨੇ ਬਹੁਤ ਹੀ ਕਠਿਨ ਤਪੱਸਿਆ ਕੀਤੀ, ਉਹ ਸਾਰਾ ਇਤਿਹਾਸ ਕਵੀ ਜੀ ਕਹਿੰਦੇ ਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮੈਂ ਆਪ ਜੀ ਦੇ ਚਰਨਾਂ ਚ ਅਰਜ਼ ਕਰਾਂਗਾ। ਮੁਨੀ ਬੇਸ਼ ਧਰ ਸ੍ਰੀ ਪ੍ਰਭੂ ਆਪਹਿ ਅਨਿਕ ਪ੍ਰਕਾਰ ਤਪਨ ਕੋ ਤਪਹਿ। ਉਸ ਸਮੇਂ ਦਾ ਹਵਾਲਾ ਕਵੀ ਜੀ ਦੇ ਰਹੇ ਨੇ ਕਿ ਜਦੋਂ ਦਸਵੇਂ ਪਾਤਸ਼ਾਹ ਪਿਛਲੇ ਜਨਮ ਦੇ ਵਿੱਚ ਇੱਕ ਤਪੱਸਵੀ ਦੇ ਰੂਪ ਵਿੱਚ, ਇੱਕ ਮੁਨੀ ਦਾ, ਇੱਕ ਤਪੱਸਵੀ ਦਾ ਰੂਪ ਧਾਰ ਕੇ ਕਈ ਤਰ੍ਹਾਂ ਦੀ ਤਪੱਸਿਆ ਕਰ ਰਹੇ ਸਨ। ਹੇਮ ਕੁੰਟ ਪਰਬਤ ਬਿਸਤਾਰਾ ਚਰਨੇ ਚਰੈ ਅਨੇਕ ਪ੍ਰਕਾਰਾ। ਉਸ ਹੇਮਕੁੰਟ ਪਰਬਤ ਬਾਰੇ ਕਵੀ ਜੀ ਦੱਸ ਰਹੇ ਨੇ ਕਿ ਉਸ ਹੇਮਕੁੰਟ ਪਰਬਤ ਜੋ ਹੈ ਉਹਦਾ ਵਿਸਤਾਰ ਕੁਛ ਅਜਿਹਾ ਸੀ ਕਿ ਹਰ ਪਾਸੇ ਝਰਨੇ ਚੱਲ ਰਹੇ ਨੇ, ਹਰ ਪਾਸਿਓਂ ਨਿਰਮਲ ਔਰ ਸ਼ੁੱਧ ਜਲ ਜੋ ਹੈ ਝਰਨਿਆਂ ਦੇ ਰੂਪ ਵਿੱਚ ਹਰ ਪਾਸਿਓਂ ਥੱਲੇ ਡਿੱਗ ਰਿਹਾ ਹੈ। ਨਿਸਬਾ ਸੁਰ ਜਿਨ ਮੈਂ ਧੁਨ ਪਾਰੀ ਸੁੰਦਰ ਬਿਮਲ ਪ੍ਰਵਾਹਤ ਬਾਰੀ। ਕਵੀ ਜੀ ਦੱਸ ਰਹੇ ਨੇ ਕਿ ਉਸ ਝਰਨਿਆਂ ਦੇ ਡਿੱਗਣ ਦੇ ਨਾਲ ਇੱਕ ਅਜੀਬ ਜਿਹਾ ਨਾਦ ਉਤਪੰਨ ਹੁੰਦਾ ਸੀ, ਇੱਕ ਅਜਿਹਾ ਸੰਗੀਤਮਈ ਮਾਹੌਲ ਬਣਦਾ ਸੀ ਜਿਸ ਜਗ੍ਹਾ ਦਸਵੇਂ ਪਾਤਸ਼ਾਹ ਪਿਛਲੇ ਜਨਮ ਚ ਇੱਕ ਤਪੱਸਵੀ ਦੇ ਰੂਪ ਵਿੱਚ ਤਪੱਸਿਆ ਕਰ ਰਹੇ ਸੀ, ਉਸ ਜਗ੍ਹਾ ਦੀ ਅਜਿਹੀ ਸੁੰਦਰਤਾ ਕਵੀ ਜੀ ਦੱਸਦੇ ਨੇ ਕਿ ਹਰ ਜਗ੍ਹਾ ਵੱਖ ਵੱਖ ਤਰ੍ਹਾਂ ਦੇ ਝਰਨੇ ਨੇ ਜਿਨ੍ਹਾਂ ਦੇ ਵਿੱਚੋਂ ਪਾਣੀ ਜੋ ਹੈ ਝਰਨਿਆਂ ਰਾਹੀਂ ਥੱਲੇ ਵਹਿ ਕੇ ਜਦੋਂ ਆਉਂਦਾ ਉਹਦੇ ਵਿੱਚੋਂ ਕਈ ਤਰ੍ਹਾਂ ਦੇ ਨਾਦ ਉਤਪੰਨ ਹੁੰਦੇ ਨੇ। ਉਹਦੀ ਸੁੰਦਰਤਾ ਕਵੀ ਜੀ ਬਿਆਨ ਕਰ ਰਹੇ ਨੇ ਕਿ ਇਸ ਤਰ੍ਹਾਂ ਪ੍ਰਤੀਤ ਹੁੰਦਾ ਮਾਨੋ ਕਿ ਉਸ ਤਪੱਸਵੀ ਦੀ ਤਪੱਸਿਆ ਨੂੰ ਵੇਖ ਕੇ ਜਿਹੜਾ ਜਲ ਦੇਵਤਾ ਹੈ ਉਹ ਕਈ ਤਰ੍ਹਾਂ ਦੇ ਨਾਦ ਵਜਾਉਂਦਾ ਹੋਵੇ, ਉਹ ਕਈ ਤਰ੍ਹਾਂ ਦੇ ਰਾਗਾਂ ਦੇ ਵਿੱਚ ਪ੍ਰਭੂ ਦੀ ਉਸਤਤ ਕਰਦਾ ਹੋਵੇ। ਔਰ ਉਸ ਜਲ ਬਾਰੇ ਕਵੀ ਜੀ ਦੱਸਦੇ ਨੇ ਕਿ ਅਜਿਹਾ ਜਲ ਜਿਹੜਾ ਕਿ ਬਿਲਕੁਲ ਸਫੇਦ ਰੰਗ ਦਾ ਹੈ, ਭਾਵ ਉਜਵਲ ਔਰ ਪਵਿੱਤਰ ਜਲ ਹੈ। ਕਹੂੰ ਬੇਗ ਸੋ ਚੱਲੇ ਸਜੋਰ ਕਹੂੰ ਭ੍ਰਮਰ ਕਾ ਪਰਹੈ ਬਿਲੋਰ। ਔਰ ਕਿਤੇ ਕਿਤੇ ਜਦੋਂ ਉਹ ਜਲ ਝਰਨਿਆਂ ਦੇ ਰਾਹੀਂ ਥੱਲੇ ਵਹਿ ਕੇ ਆਉਂਦਾ ਔਰ ਕੀ ਹੁੰਦਾ ਕਿਸੇ ਰਸਤੇ ਉੱਤੇ ਚੱਲਦਿਆਂ ਹੋਇਆ ਉਹ ਪਾਣੀ ਇੰਨੀ ਕੁ ਤੇਜ਼ੀ ਨਾਲ ਜਾ ਰਿਹਾ ਕਿ ਇਸ ਤਰ੍ਹਾਂ ਲੱਗਦਾ ਸਾਰਾ ਕੁਛ ਵਹਾ ਕੇ ਆਪਣੇ ਨਾਲ ਲੈ ਜਾਏ। ਔਰ ਕਿਤੇ ਕਿਤੇ ਆ ਕੇ ਪਾਣੀ ਦੇ ਵਿੱਚ ਕਈ ਤਰ੍ਹਾਂ ਦੀਆਂ ਘੁੰਮਣ ਘੇਰੀਆਂ ਬਣਦੀਆਂ ਨੇ। ਔਰ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਕਿ ਇਸ ਤਪੱਸਵੀ ਦੀ ਤਪੱਸਿਆ ਨੂੰ ਵੇਖ ਕੇ हर तरह का वातावरण हर तरह का माहौल जो है मस्त होया पे है। इस तपस्वी की तपस्या नू वेख के जल देवता जो है उस घूमन घेरिया के रूप विच ऐ लगदा है कि जिवें नृत्य कर रहा होवे। फटक समान स्वच्छ जल सुंदर नारे बहे मीन गाने अंदर। फटक तो भाव है कि बिल्कुल उज्जवल तो भाव चिट्टा रंग। उस जल बारे कवि जी दसदे ने कि इन्ना कु स्वच्छ इन्ना कु साफ जल है कि अपनी निगाह दे नाल बिल्कुल थले तक आर पार उस पानी विच वेख्या जा सकदा है और उस पानी दे विचों फिर अगे जाके कई तरह दे निके निके नाले जेडे ने ओ वह के अगे नू जा रहे ने। कहूं फेन उज्जल विधि रूरंग कित सुनियत तुन दूर हदूरंग। और किते आके पानी जेड़ा क्योंकि वख वख तरह दे झरने वग रहे ने गुरु सवारियो ऐसी सुंदरता के जिथे जाके मनुख दा कोई उथे गमता नहीं। मनुख नहीं जिथे दूसरा आ रहा उस जगह जाके मेरे दसवें पातशाह उस तपस्वी दे रूप विच बैठे ने और हर जगह एक वखरिया अलौकिक नजारा है। हर एक चीज मानो कि उन्हां दी तपस्या दे अजिहे नशे विच मदहोश होई पई है कि उत्थे पानी भी जो है उन्हूं अपना आप भुल गया वह पानी भी जो है प्रभु दी उस्तत कर रहा है। किसे पासे झरने जदों वग रहे ने ते की हुंदा है चिट्टे रंग दी बड़ी ही सोहनी जड़ी झग बन के बहुत ही उच्चे उच्चे ढेरां विच पई होई है। कित सुनियत तोने दूर हदूरंग और किते किते दूर सारी बड़ी ही वधिया झरनिया दी कल कल दी अनाहद आवाज आउंदी है। किते नेड़ियों झरनिया दी आवाज आ रही है। भाव हर पासा इस तरह दा होया पिया है कि इस तरह लगदा है कि जल देवता जो है इस तपस्वी नू वेख के एदी सुंदरता नू वेख के इस दी घोर तपस्या नू वेख के इन्ना कु अलाहदित होया पिया इन्ना कु खुश होया पिया कि उस तपस्वी दे खुशी दे गीत उस तपस्वी दी उस्तति दे विच ए जल देवता जो है गीत गा रहा है। और किते चिट्टी झग उत्पन्न होने तो भाव है कि उस प्रभु दी उस्तत दे विच कई तरह दे इस तरह दे ओ खेड जल देवता कर रहा है। अनेक तात ता चित्रत गिरवर पीतरकत अंजन के समसर। और कवि जी दस रहे ने के किते एक पासे निगाह जदो जांदी है एक बड़े ही सोहने पर्वत ने और पर्वतां दे विच उना पहाड़ां दे विच वख वख तरह दी इस तरह लगदा है कि चित्रकारी कीती होई है। किते लाल रंग दे धब्बे बने ने किते काले रंग दे किते पीले रंग दे पत्थर जे बने होए ने। इस तरह लगदा है के उस जगह दे उत्ते आके शायद खुद उस विधाता ने उस परमात्मा ने उस जगह नू इन्ना कु शिंगार दिता होवे। दुर्बासम बैडूरज जहवां अनेक पांत की औषधी तहवां। फिर उस तो बाद कवि जी कहंदे ने कि जदों होर पासे निगाह जांदी है ते घा जेड़ा है घा भी इस तरह दा सुंदर है। उस घा दे उपर अजे ही हल्की हल्की बूंदा जियां पानी दियां उस दियां जमियां हुई है तरेल दियां कह लो। इस तरह लगदा है कि जिवें हीरे जवाहरात आदि कुत्थे जड़े होण। अनेक भांत की औषधि तहवा और उस पर्वत बारे दसदे ने हेमकुंड पर्वत दे उपर एक जगह बहुत ही वधिया औषधि तो भाव जड़ी बूटियां आदिक ने जेड़ियां के कई तरह के रोगां विच सहायक हुंदियां ठीक होने वास्ते। सुंदर थल जह अनेक प्रकारा तुंग सधंडल पांत उदारा जिथे के एक पासे बड़ा ही सुंदर जल है कवि जी दस रहे ने और एक पासे की है के वखरे वखरे शोभा अजे ही बनी जगह दी ਕੋਈ ਜਗ੍ਹਾ ਦੇ ਉੱਤੇ ਤੁਸੀਂ ਸੁਣਿਆ ਕਿ ਝਰਨੇ ਨੇ, ਕਈ ਜਗ੍ਹਾ ਦੇ ਉੱਤੇ ਜਲ ਜਿਹੜਾ ਇਕੱਤਰ ਹੋਇਆ ਤੇ ਉਹਦੇ ਨਾਲ ਝੱਗ ਬਣੀ ਹੋਈ ਹੈ, ਔਰ ਇੱਕ ਜਗ੍ਹਾ ਕੀ ਹੈ ਕਿ ਅਜਿਹਾ ਥੜੇ ਵਾਂਗੂ ਬਣਿਆ ਹੋਇਆ ਕਿ ਜਿਹਦੇ ਉੱਤੇ ਬੈਠ ਕੇ ਇਨਸਾਨ ਜਿਹੜਾ ਉਹ ਤਪਸਵੀ ਜਿਹੜੇ ਨੇ ਤਪੱਸਿਆ ਕਰ ਰਹੇ ਨੇ। ਚਾਰੋਂ ਓਰ ਨੀਰ ਤਹਿ ਫਿਰਹੀ ਹਰਿਆਵਲ ਸਭ ਥਲ ਮਨ ਹਰਹੀ। ਉਸ ਜਗ੍ਹਾ ਦਾ ਅਲੌਕਿਕ ਨਜ਼ਾਰਾ, ਇੱਕ ਅਲੌਕਿਕ ਦ੍ਰਿਸ਼ ਕਵੀ ਜੀ ਦੱਸ ਰਹੇ ਨੇ ਕਿ ਜਿੱਥੇ ਦਸਵੇਂ ਪਾਤਸ਼ਾਹ ਪਿਛਲੇ ਜਨਮ ਵਿੱਚ ਇੱਕ ਤਪਸਵੀ ਦੇ ਰੂਪ ਵਿੱਚ ਤਪੱਸਿਆ ਕਰ ਰਹੇ ਸੀ, ਉਸ ਜਗ੍ਹਾ ਦੇ ਵਿੱਚ ਚਾਰੇ ਪਾਸੇ ਕਈ ਤਰ੍ਹਾਂ ਦੇ ਨਿੱਕੇ ਨਿੱਕੇ ਝਰਨੇ ਵਗ ਰਹੇ ਨੇ, ਭਾਵ ਹਰ ਜਗ੍ਹਾ ਜਲ ਹੀ ਜਲ ਵਗ ਰਿਹਾ, ਪਾਣੀ ਹੀ ਪਾਣੀ ਹੈ, ਔਰ ਇਸ ਤਰ੍ਹਾਂ ਦਾ ਨਜ਼ਾਰਾ ਬਣਿਆ ਹੋਇਆ ਕਿ ਉਹਦੇ ਨਾਲ ਹਰ ਪਾਸੇ ਹਰਿਆਵਲ ਹੀ ਹਰਿਆਵਲ ਬਣੀ ਪਈ ਏ, ਜਿਹਨੂੰ ਵੇਖਣ ਦੇ ਨਾਲ ਇਨਸਾਨ ਜਿਹੜਾ ਉਹਦਾ ਮਨ ਜਿਹੜਾ ਹਰਿਆ ਭਰਿਆ ਹੋ ਜਾਏ, ਭਾਵ ਮਨ ਜੋ ਹੈ ਉਹ ਲੁਬਾਏ ਮਨ ਹੋ ਜਾਵੇ ਅਜਿਹੀ ਸੁੰਦਰਤਾ ਨੂੰ ਵੇਖ ਕੇ। ਫੁੱਲਨ ਬਾਰੀ ਚੌਹਾਂ ਦਿਸ਼ਮਾਂ ਰੰਗ ਰੰਗ ਕੇ ਬਿਗਸੇ ਤਾਹੇ। ਔਰ ਇੱਕ ਪਾਸੇ ਇਸ ਤਰ੍ਹਾਂ ਲੱਗ ਰਿਹਾ ਕਿ ਆਪ ਉਸ ਵਿਧਾਤਾ ਨੇ ਉਸ ਜਗ੍ਹਾ ਦੀ ਸੁੰਦਰਤਾ ਬਣਾਉਣ ਵਾਸਤੇ ਸ਼ਾਇਦ ਇੱਕ ਫੁਲਵਾੜੀ ਤਿਆਰ ਕੀਤੀ ਹੋਵੇ ਜਿਹਦੇ ਵਿੱਚ ਕਈ ਤਰ੍ਹਾਂ ਦੇ ਫੁੱਲ ਉੱਗੇ ਪਏ ਨੇ, ਭਾਵ ਕਿ ਉਹ ਜਗ੍ਹਾ ਦੀ ਸਹਿਜ ਨਾਲ ਹੀ ਅਜਿਹੀ ਸੁੰਦਰਤਾ ਬਣੀ ਪਈ ਏ ਕਿ ਇੱਕ ਪਾਸੇ ਬੜੀ ਵਧੀਆ ਫੁਲਵਾੜੀ ਬਣੀ ਪਈ ਏ ਜਿਹਦੇ ਵਿੱਚ ਕਈ ਤਰ੍ਹਾਂ ਦੇ ਰੰਗ ਬਿਰੰਗੇ ਫੁੱਲ ਖਿੜੇ ਹੋਏ ਨੇ। ਮਹਾ ਸੁਗੰਧਤ ਭੋਰ ਗੁੰਜਾਰਤ ਸੀਤਲ ਮੰਦ ਬਹਿਤ ਬਰ ਮਾਰੂਤ। ਔਰ ਕੀ ਹੋ ਰਿਹਾ ਕਿ ਉਸ ਜਗ੍ਹਾ ਦੀ ਸੁੰਦਰਤਾ ਦੇ ਵਿੱਚ ਫਿਰ ਕੀ ਹੈ, ਉਹ ਫੁੱਲ ਜਦੋਂ ਖਿੜੇ ਹੋਏ ਨੇ ਇੰਨੀ ਸੋਹਣੀ ਉਹਨਾਂ ਦੀ ਖੁਸ਼ਬੂ ਹੈ, ਉਸ ਸੁਗੰਧ ਦੇ ਉੱਤੇ ਲੁਬਾਏਮਾਨ ਹੋਏ ਹੋਏ ਭੋਰੇ ਜੋ ਨੇ ਉਸ ਫੁੱਲਾਂ ਦੇ ਉੱਤੇ ਮੰਡਰਾ ਰਹੇ ਨੇ, ਕੋਈ ਭੋਰਾ ਆ ਕੇ ਉਸ ਫੁੱਲਾਂ ਦੇ ਉੱਤੋਂ ਰਸ ਚੂਸ ਕੇ ਜਾ ਰਿਹਾ, ਔਰ ਕੋਈ ਭੋਰਾ ਫਿਰ ਆ ਕੇ ਬੈਠ ਰਿਹਾ, ਭਾਵ ਇਸ ਤਰ੍ਹਾਂ ਦਾ ਜੋ ਅਲੌਕਿਕ ਨਜ਼ਾਰਾ ਬਣਿਆ ਹੋਇਆ। ਫਿਰ ਕਈ ਤਰ੍ਹਾਂ ਦੀ ਹਵਾ ਵਗ ਰਹੀ ਏ, ਭਾਵ ਜਦੋਂ ਹਵਾ ਕਈ ਪਾਸੇ ਹੋ ਕੇ ਆਉਂਦੀ ਏ ਤੇ ਜੇ ਪਾਣੀ ਵੱਲੋਂ ਹੋ ਕੇ ਆਉਂਦੀ ਏ ਤੇ ਬਹੁਤ ਹੀ ਜ਼ਿਆਦਾ ਸੀਤਲ, ਜਿਹੜੀ ਕਿ ਆ ਕੇ ਜਦੋਂ ਸਰੀਰ ਦੇ ਨਾਲ ਲੱਗਦੀ ਹੈ ਤੇ ਸਰੀਰ ਨੂੰ ਬਹੁਤ ਹੀ ਆਨੰਦ ਦਿੰਦੀ ਹੈ। ਜਦੋਂ ਉਹ ਹਵਾ ਬਨਸਪਤੀ ਦੇ ਵਿੱਚੋਂ ਨਿਕਲ ਕੇ ਆਉਂਦੀ ਏ ਤੇ ਸਾਧ ਸੰਗਤ ਜੀ ਉੱਥੋਂ ਦੇ ਜਿਹੜੇ ਫਲ ਫੁੱਲ ਆਦਿਕ ਨੇ ਫੁੱਲਾਂ ਦੇ ਬਾਰੇ ਦੱਸਿਆ ਕਿ ਅਜਿਹੀ ਖੁਸ਼ਬੂ ਹੈ ਫੁੱਲਾਂ ਵਿੱਚ ਕਿ ਆਉਣ ਵਾਲੀ ਹਵਾ ਨੂੰ ਬਹੁਤ ਹੀ ਸੁਗੰਧਿਤ ਬਣਾ ਕੇ ਉੱਧਰ ਭੇਜ ਰਹੇ ਨੇ ਜਿੱਥੇ ਕਿ ਤਪਸਵੀ ਤਪੱਸਿਆ ਕਰ ਰਹੇ ਨੇ। ਪਿਖਤ ਬਿਲੋਚਨ ਆਨੰਦ ਦਾਨੀ ਰਚਨਾ ਮਨੁਹਰ ਗੰਧਨ ਸਾਨੀ। ਕਵੀ ਜੀ ਦੱਸ ਰਹੇ ਨੇ ਕਿ ਵੇਖਿਆ ਉਹ ਜਿਹੜੀ ਸੁੰਦਰਤਾ ਹੈ ਇੱਕ ਅਜਿਹੀ ਆਨੰਦ ਦਾ ਪ੍ਰਤੀਕ ਹੈ, ਅਜਿਹਾ ਆਨੰਦਮਈ ਉਹ ਮਾਹੌਲ ਬਣਿਆ ਹੋਇਆ ਕਿ ਜਿਹਨੂੰ ਵੇਖ ਕੇ ਬਸ ਇੱਕੋ ਚੀਜ਼ ਮਿਲ ਰਹੀ ਹੈ ਕਿ ਆਨੰਦ ਹੀ ਆਨੰਦ ਮਿਲ ਰਿਹਾ। ਇਨਸਾਨ ਜਿਹੜਾ ਇਹ ਚੀਜ਼ ਨੂੰ ਵੇਖ ਕੇ ਵਿਸਮਾਦ ਅਵਸਥਾ ਵਿੱਚ ਹੀ ਸ਼ਾਇਦ ਚਲਾ ਜਾਵੇ। ਰਚਨਾ ਮਨੁਹਰ ਗੰਧ ਨਿਸਾਨੀ, ਔਰ ਇਹ ਜਿਹੜੀ ਰਚਨਾ ਹੈ ਅਜਿਹੀ ਹੈ ਕਿ ਸੁਗੰਧੀਆਂ ਨਾਲ ਮਿਲੀ ਪਈ ਹੈ। ਮ੍ਰਿਦੁਲ ਦਲਨ ਕੇ ਪਰੇ ਬਿਛੋਨੇ ਰਕਤ ਬਰਨ ਕੇ ਦੀਖਤ ਲੋਨੇ। ਔਰ ਇੱਕ ਪਾਸੇ ਕਈ ਜਿਹੜੇ ਦਰਖਤ ਨੇ ਉਹਨਾਂ ਦੇ ਪੱਤੇ ਬਹੁਤ ਹੀ ਵੱਡੇ ਵੱਡੇ ਨੇ, ਜਿਸ ਤਰ੍ਹਾਂ ਕਿ ਬਲਕਲ ਆਦਿਕ ਦਰਖਤ, ਇਹਨਾਂ ਦੇ ਪੱਤੇ ਬਹੁਤ ਹੀ ਵੱਡੇ ਦੱਸੇ ਗਏ ਨੇ, ਔਰ ਇਹਨਾਂ ਪੱਤਿਆਂ ਦਾ ਵਿਸਥਾਰ ਇੰਨਾ ਕੁ ਹੈ, ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਕਿ ਬਹੁਤ ਹੀ ਵੱਡੇ ਵਿਸਥਾਰ ਵਿੱਚ ਇਹ ਪੱਤੇ ਫੈਲੇ ਹੋਣ, ਔਰ ਏਦਾਂ ਲੱਗਦਾ ਕਿ ਵਿਛਾਣੇ ਬਣੇ ਹੋਣ ਜਿਨ੍ਹਾਂ ਉੱਤੇ ਆ ਕੇ ਆਰਾਮ ਕਰਨ ਵਾਸਤੇ ਸੇਜਾ ਬਣੀ ਹੋਵੇ। ਰਕਤ ਬਰਨ ਕੇ ਦੀਖਤ ਲੋਨੇ, ਜਿਹੜੇ ਕਿ ਕਈ ਤਰ੍ਹਾਂ ਦੇ ਰੰਗਾਂ ਦੇ ਨੇ, ਲਾਲ ਰੰਗ ਦੇ ਨੇ, ਹੋਰ ਵੀ ਕਈ ਰੰਗਾਂ ਦੇ, ਭਾਵ ਇੱਕ ਬੜਾ ਮਨਮੋਹਕ ਦ੍ਰਿਸ਼ ਬਣਿਆ ਹੋਇਆ ਹੈ। ਫਲ ਮਧੁਰੇ ਬਹੁ ਸਵਾਦ ਬਿਸਾਲੇ ਅਲ ਬਾਲਤ ਤਰ ਜਲ ਜਲ ਚਾਲੇ। ਔਰ ਇੱਕ ਪਾਸੇ ਦਰਖਤਾਂ ਦੇ ਨਾਲ ਬੜੇ ਹੀ ਸੋਹਣੇ ਜੋ ਨੇ ਫਲ ਲੱਗੇ ਹੋਏ ਨੇ, ਜਿਨ੍ਹਾਂ ਦੇ ਸਵਾਦ ਬਾਰੇ ਕਵੀ ਜੀ ਦੱਸ ਰਹੇ ਨੇ ਕਿ ਉਹਨਾਂ ਦੇ ਵਿੱਚੋਂ ਇਹ ਪ੍ਰਤੀਤ ਹੁੰਦਾ ਕਿ ਅੰਮ੍ਰਿਤ ਜਿਹੜਾ ਤ੍ਰਿਪਕ ਤ੍ਰਿਪਕ ਕਰਕੇ ਚੋਂਦਾ ਹੋਵੇ। ਉਹਨਾਂ ਦੇ ਇੱਕ ਅਜਿਹੇ ਦ੍ਰਿਸ਼ ਨੂੰ ਵੇਖ ਕੇ ਕਵੀ ਜੀ ਦੱਸ ਰਹੇ ਨੇ ਕਿ ਬੜੇ ਹੀ ਉਹ ਸਵਾਦਿਸ਼ਟ ਫਲ ਹੋਣਗੇ ਔਰ ਫਿਰ ਕੀ ਹੈ ਉਹਨਾਂ ਦੀ ਸੁੰਦਰਤਾ ਹੋਰ ਚਗੁਣੀ ਹੋ ਜਾਂਦੀ ਏ ਜਦੋਂ ਅਸੀਂ ਇੱਕ ਹੋਰ ਨਿਗਾਹ ਮਾਰੀਏ ਉਹ ਜਿੱਥੇ ਫਲਾਂ ਦੇ ਦਰਖਤ ਨੇ ਫਲ ਜਿਹੜੇ ਨੇ ਲਟਕ ਰਹੇ ਨੇ ਔਰ ਉਹਨਾਂ ਦੇ ਥੱਲੇ ਤੋਂ ਫਿਰ ਕੀ ਹੈ ਕਿ ਜਲ ਜਿਹੜਾ ਆਪਣੇ ਮਸਤ ਪ੍ਰਭਾਵ ਦੇ ਨਾਲ ਮਸਤ ਪ੍ਰਵਾਹ ਦੇ ਨਾਲ ਚੱਲਦਾ ਹੋਇਆ ਉਹਨਾਂ ਨੂੰ ਹੋਰ ਚਾਰ ਚੰਦ ਲਾ ਰਿਹਾ ਭਾਵ ਬਹੁਤ ਹੀ ਸੁੰਦਰਮਈ ਸੁੰਦਰਤਾ ਦਾ ਉਹ ਪ੍ਰਤੀਕ ਬਣ ਰਹੇ ਨੇ ਔਰ ਅਜਿਹਾ ਮਨਮੋਹਕ ਦ੍ਰਿਸ਼ ਬਣਿਆ ਹੋਇਆ ਹੈ। ਖਗ ਮ੍ਰਿਗ ਸੇਵਤ ਜਿਸ ਕੋ ਨਿਤਾ ਸਰਬ ਜੰਤੂ ਤੇ ਪੈਸਾ ਬੀਬੀਤਾ। ਔਰ ਉਹ ਜੋ ਫਲ ਹਨ ਉਹਨਾਂ ਨੂੰ ਆ ਕੇ ਕਈ ਤਰ੍ਹਾਂ ਦੇ ਪੰਛੀ ਆਉਂਦੇ ਨੇ ਔਰ ਆ ਕੇ ਜਦੋਂ ਉਹਨਾਂ ਨੂੰ ਖਾਂਦੇ ਨੇ ਤੇ ਅਜਿਹਾ ਇੱਕ ਮਨਮੋਹਕ ਦ੍ਰਿਸ਼ ਬਣਦਾ ਕਿ ਫਿਰ ਉਹਦੇ ਬਾਰੇ ਕਵੀ ਜੀ ਹੋਰ ਦੱਸਦੇ ਨੇ ਕਿ ਉਹ ਤਪਸਵੀਆਂ ਦੇ ਤਪ ਦੇ ਨਾਲ ਉਹ ਜਗ੍ਹਾ ਦਾ ਕੁਛ ਅਜਿਹਾ ਪ੍ਰਭਾਵ ਬਣ ਗਿਆ ਕਿ ਉੱਥੇ ਆ ਕੇ ਸਾਰੇ ਜਿਹੜੇ ਜੰਤੂ ਨੇ ਬਿਲਕੁਲ ਡਰ ਤੋਂ ਰਹਿਤ ਹੋ ਗਏ ਨੇ। ਭਾਵ ਉੱਥੇ ਕਿਸੇ ਨੂੰ ਕਿਸੇ ਦਾ ਡਰ ਨਹੀਂ ਰਿਹਾ, ਆਪਸ ਵਿੱਚ ਉਹਨਾਂ ਦਾ ਵੈਰ ਨਹੀਂ, ਕਿਉਂਕਿ ਸਾਧ ਸੰਗਤ ਜੀ ਜਿੱਥੇ ਤਪੱਸਿਆ ਹੁੰਦੀ ਹੋਏਗੀ ਉੱਥੇ ਆ ਕੇ ਇਨਸਾਨ ਦਾ ਮਨ ਵੀ ਜੇ ਨਾ ਬਦਲੇ ਤੇ ਸਮਝ ਲਓ ਤਪੱਸਿਆ ਵਿੱਚ ਕਮੀ ਹੈ ਕੋਈ। ਰਿਸ਼ੀ ਅਗਸਤ ਜੋ ਨੇ ਇਹ ਆਪਣੀ ਇਸਤਰੀ ਲੋਪਾ ਮੁਦਰਾ ਨੂੰ ਇੱਕ ਜਗ੍ਹਾ ਸਮਝਾਉਂਦੇ ਨੇ ਕਿ ਤੀਰਥ ਸਥਾਨ ਕਿਹਨੂੰ ਕਿਹਾ ਜਾਂਦਾ। ਰਿਸ਼ੀ ਦੱਸ ਰਹੇ ਨੇ ਕਿ ਜਿਹੜੀ ਜਗ੍ਹਾ ਤੇ ਉੱਤੇ ਜਾ ਕੇ ਇਨਸਾਨ ਦਾ ਮਨ ਜਿਹੜਾ ਉੱਥੋਂ ਦੇ ਪੌਣ ਪਾਣੀ ਉੱਥੋਂ ਦੇ ਆਬੋ ਹਵਾ ਜਿਹੜੇ ਨੇ ਉੱਥੇ ਪਹੁੰਚਦੇ ਸਰ ਇਨਸਾਨ ਦਾ ਮਨ ਜਿਹੜਾ ਕਰੂਰਤਾ ਵਾਲਾ ਹੋਵੇ ਉੱਥੇ ਨਿਮਰਤਾ ਆ ਜਾਵੇ। ਜਿੱਥੇ ਇਨਸਾਨ ਦੇ ਅੰਦਰ ਕਈ ਤਰ੍ਹਾਂ ਦੇ ਬੁਰੇ ਵਿਚਾਰ ਚੱਲਦੇ ਹੋਣ ਇਨਸਾਨ ਜਿਹੜਾ ਐਸੀ ਜਗ੍ਹਾ ਤੇ ਪਹੁੰਚ ਜਾਵੇ ਕਿ ਉੱਥੇ ਜਾਂਦੇ ਸਰ ਇਨਸਾਨ ਦਾ ਜਿਹੜਾ ਸੁਭਾਵ ਕਿਤੇ ਦੈਤਾਂ ਵਰਗਾ, ਇੱਕ ਪਲ ਦੇ ਵਿੱਚ ਇਨਸਾਨ ਦਾ ਸੁਭਾਵ ਦੇਵਤਿਆਂ ਵਰਗਾ ਦੇਵ ਤੁੱਲ ਹੋ ਜਾਵੇ। ਉਸ ਜਗ੍ਹਾ ਦੀ ਆਬੋ ਹਵਾ ਅਜਿਹੀ ਹੋਵੇ ਕਿ ਇਨਸਾਨ ਜਿਹੜਾ ਕੁਛ ਅਜਿਹੀ ਬੁਰੀ ਭਾਵਨਾਵਾਂ ਵਾਲਾ ਹੋਵੇ ਪਰ ਉੱਥੇ ਜਾ ਕੇ ਉਹਦੇ ਵਿੱਚੋਂ ਸੰਤ ਵ੍ਰਿਤੀ ਝਲਕ ਮਾਰਨ ਲੱਗ ਪਵੇ। ਇਨਸਾਨ ਜਿਹਦੇ ਅੰਦਰ ਕਦੀ ਜ਼ਿੰਦਗੀ ਵਿੱਚ ਕਿਸੇ ਵਾਸਤੇ ਕਰੁਣਾ ਨਹੀਂ ਉਤਪੰਨ ਹੋਈ, ਪ੍ਰੇਮ ਨਹੀਂ ਉਤਪੰਨ ਹੋਇਆ, ਜਿਹਦਾ ਸੁਭਾਵ ਸਦਾ ਬੁਰਾ ਹੀ ਕਰਨਾ, ਗੁਰੂ ਸਵਾਰਿਓ ਜਦੋਂ ਕਿਸੇ ਅਜਿਹੀ ਜਗ੍ਹਾ ਤੇ ਜਾ ਕੇ ਜਿੱਥੇ ਜਾ ਕੇ ਮਨ ਵਿੱਚ ਕਿਸੇ ਪ੍ਰਤੀ ਦਇਆ ਆ ਜਾਵੇ, ਮਨ ਵਿੱਚ ਆ ਜਾਏ ਕਿ ਕਿਸੇ ਦਾ ਭਲਾ ਕਰਨਾ, ਕਿਸੇ ਦਾ ਬੁਰਾ ਨਹੀਂ ਕਰਨਾ। ਇੱਥੇ ਰਿਸ਼ੀ ਅਗਸਤ ਜੀ ਆਪਣੀ ਪਤਨੀ ਨੂੰ ਲੋਪਾ ਮੁਦਰਾ ਨੂੰ ਦੱਸ ਰਹੇ ਨੇ ਕਿ ਜਿਹੜੀ ਜਗ੍ਹਾ ਤੇ ਜਾ ਕੇ ਇਨਸਾਨ ਦਾ ਮਨ ਬਦਲ ਜਾਏ, ਚੰਗੇ ਪਾਸੇ ਪ੍ਰਵਿਰਤ ਹੋ ਜਾਏ, ਸਮਝ ਲਓ ਉਹ ਤੀਰਥ ਸਥਾਨ ਹੈ। ਹੋਰ ਇਹ ਨਹੀਂ ਕਿ ਤੀਰਥ ਸਥਾਨ ਕਿਸੇ ਅਜਿਹੀ ਜਗ੍ਹਾ ਨੂੰ ਕਿਹਾ ਜਾਵੇ ਜਿੱਥੇ ਬੜੀ ਵਧੀਆ ਇਮਾਰਤਾਂ ਬਣੀਆਂ ਹੋਣ, ਬੜੇ ਹੀ ਵੱਡੇ ਸਰੋਵਰ ਬਣੇ ਹੋਣ, ਬੜਾ ਹੀ ਉਹ ਨਾਮ ਚੱਲਦਾ ਹੋਵੇ ਉਹ ਚੀਜ਼ ਦਾ ਕਿ ਇੱਥੇ ਆ ਕੇ ਪਾਪ ਕੱਟੇ ਜਾਂਦੇ ਨੇ, ਇੱਥੇ ਆ ਕੇ ਇਨਸਾਨ ਸ਼ਿਵ ਦੀ ਨਗਰੀ ਚਲਾ ਜਾਂਦਾ, ਇਸ ਜਗ੍ਹਾ ਤੇ ਆ ਕੇ ਮਰਨ ਵਾਲਾ ਇਨਸਾਨ ਜਿਹੜਾ ਵਿਸ਼ਨੂੰ ਲੋਕ ਵਿੱਚ ਚਲਾ ਜਾਂਦਾ। ਸਾਧ ਸੰਗਤ ਜੀ ਗੱਲਾਂ ਨਾਲ ਨਹੀਂ, ਅਸਲ ਵਿੱਚ ਜਿਹੜੀ ਜਗ੍ਹਾ ਤੇ ਜਾ ਕੇ ਇਨਸਾਨ ਦਾ ਮਨ ਬੁਰੀ ਭਾਵਨਾ ਤੋਂ ਚੰਗੇ ਪਾਸੇ ਪ੍ਰਵਿਸ਼ਟ ਹੋ ਜਾਏ, ਚੰਗੇ ਪਾਸੇ ਤਬਦੀਲ ਹੋ ਜਾਏ, ਅਸਲ ਵਿੱਚ ਤੀਰਥ ਸਥਾਨ ਉਹ ਹੈ। ਹੇਮਕੁੰਟ ਪਰਬਤ ਦੇ ਉੱਪਰ ਵੀ ਕੁਛ ਅਜਿਹਾ ਹੀ ਅਲੌਕਿਕ ਨਜ਼ਾਰਾ ਬਣਿਆ ਹੋਇਆ ਹੈ। ਕਵੀ ਜੀ ਆਪਣੀ ਰਚਨਾ ਵਿੱਚ ਦੱਸ ਰਹੇ ਨੇ ਕਿ ਉੱਥੇ ਕੁਛ ਅਜਿਹਾ ਨਜ਼ਾਰਾ ਹੈ ਕਿ ਪਸ਼ੂ ਪੰਛੀ ਉਹਨਾਂ ਨੂੰ ਆਪਸ ਵਿੱਚ ਵੈਰ ਭਾਵ ਨਹੀਂ, ਕਿਸੇ ਤੋਂ ਡਰ ਭੈ ਨਹੀਂ ਰਿਹਾ, ਕਿਉਂਕਿ ਉੱਥੇ ਤਪੱਸਵੀਆਂ ਦੀ ਤਪੱਸਿਆ ਦਾ ਪ੍ਰਭਾਵ ਹੀ ਕੁਝ ਅਜਿਹਾ ਹੈ ਕਿ ਉਹਦੇ ਨਾਲ ਆਪਸ ਵਿੱਚ ਕੀ ਹੈ ਕਿ ਕਰਹਿ ਪਰਸਪਰ ਆਨੰਦ ਘਨੇਰਾ, ਵੈਰ ਵੀ ਸਾਰੇ ਉਹ ਆਪਸ ਕੇਰਾ। ਜਿਹੜੇ ਪਸ਼ੂ ਪੰਛੀ ਨੇ ਉਹ ਵੀ ਆਪਸ ਵਿੱਚ ਪ੍ਰੇਮ ਦੇ ਨਾਲ ਰਹਿ ਰਹੇ ਨੇ, ਆਪਸ ਵਿੱਚ ਵੈਰ ਉਹਨਾਂ ਲੋਕਾਂ ਨੇ ਤਿਆਗ ਛੱਡਿਆ। ਕਿਉਂਕਿ ਸਾਧ ਸੰਗਤ ਜੀ ਜਦੋਂ ਵੈਰ ਹੀ ਤਿਆਗਿਆ ਗਿਆ, ਜਦੋਂ ਹਰ ਜਗ੍ਹਾ ਆਪਣਾ ਆਪ ਨਜ਼ਰ ਆਉਣ ਲੱਗ ਪਿਆ, ਭਾਵ ਕਿ ਜਦੋਂ ਇਹ ਨਜ਼ਰ ਆਉਣ ਲੱਗ ਪਏ ਕਿ ਜੇ ਮੇਰੇ ਕੁਛ ਵੱਜੇਗਾ ਮੈਨੂੰ ਦਰਦ ਹੋਏਗਾ ਤੇ ਸਾਹਮਣੇ ਵਾਲੇ ਨੂੰ ਵੀ ਦਰਦ ਹੁੰਦਾ, ਜਦੋਂ ਇਹ ਨਜ਼ਰ ਆਉਣ ਲੱਗ ਪਵੇ ਕਿ ਜਿਹੜੇ ਪਰਮਾਤਮਾ ਨੂੰ ਮੈਂ ਘੱਟ ਘੱਟ ਵਿੱਚ ਲੱਭਦਾ ਫਿਰਦਾ, ਹਰ ਜਗ੍ਹਾ ਜਾ ਕੇ ਟੱਕਰਾਂ ਮਾਰਦਾ, ਜਾ ਕੇ ਮੱਥੇ ਰਗੜਦਾ, ਨਮਾਜ਼ਾਂ ਪੜ੍ਹਦਾ, ਕਿਤੇ ਜਾ ਕੇ ਆਰਤੀਆਂ ਕਰਦਾ, ਕਿਤੇ ਜਾ ਕੇ ਪਾਠ ਪੜ੍ਹਦਾ, ਮਾਲਾ ਘਸਾ ਮਾਰੀ, ਜਿਹੜੇ ਪਰਮਾਤਮਾ ਦੀ ਯਾਦ ਵਿੱਚ, ਜਦੋਂ ਇਹ ਪਤਾ ਲੱਗ ਗਿਆ ਕਿ ਉਹ ਪਰਮਾਤਮਾ ਤੇ ਹਰ ਇੱਕ ਜੀਵ ਜੰਤੂ ਵਿੱਚ ਹੈ, ਜਦੋਂ ਇਹ ਚੀਜ਼ ਦੀ ਸੋਝੀ ਆ ਗਈ, ਉਸ ਵਕਤ ਅਜਿਹਾ ਸਮਾਂ ਆਏਗਾ ਤੁਸੀਂ ਸੁਣਦੇ ਹੋ ਸਤਯੁਗ, ਕਿ ਸਤਯੁਗ ਅਜਿਹਾ ਸੀ, ਸਤਯੁਗ ਸੱਚ ਕਹੇ ਸਭ ਕੋਈ, ਪਾਠ ਆਉਂਦਾ ਕਿ ਸਤਯੁਗ ਜਿਹੜਾ ਉਹਦੇ ਵਿੱਚ ਕੀ ਹੈ, ਹਰ ਕੋਈ ਸੱਚ ਕਹਿ ਰਿਹਾ। ਹੁਣ ਜਿੱਥੇ ਸੱਚ ਬੋਲਿਆ ਜਾਏਗਾ ਸਹਿਜ ਹੈ ਕਿ ਉਹ ਜਗ੍ਹਾ ਨੂੰ ਸਤਯੁਗ ਬੋਲਿਆ ਜਾਏ। ਹੁਣ ਤੁਸੀਂ ਇੱਥੇ ਬੈਠੇ ਹੋਏ ਹੋ, ਨਾਮ ਜਪ ਰਹੇ ਹੋ, ਸਤਿਗੁਰੂ ਜੀ ਦੀ ਯਾਦ ਵਿੱਚ ਜੁੜੇ ਹੋਏ ਹੋ, ਕੀ ਇਹ ਜਗ੍ਹਾ ਨੂੰ ਕਲਯੁਗ ਕਿਹਾ ਜਾਏਗਾ? ਕੀ ਇਹ ਜਗ੍ਹਾ ਨੂੰ ਕਿਹਾ ਜਾਏਗਾ ਇੱਥੇ ਦੇਵਤੇ ਨਹੀਂ ਵਸਦੇ? ਕੀ ਇਹ ਜਗ੍ਹਾ ਨੂੰ ਕਿਹਾ ਨਹੀਂ ਜਾਏਗਾ ਕਿ ਇੱਥੇ ਸਤਿਗੁਰੂ ਜੀ ਦੀ ਕਿਰਪਾ ਨਹੀਂ? ਅਸਲ ਵਿੱਚ ਗੁਰੂ ਸਵਾਰਿਓ, ਜਿੱਥੇ ਆ ਕੇ ਸੱਚ ਦੀ ਵਿਚਾਰ ਹੋ ਜਾਵੇ, ਜਿੱਥੇ ਆ ਕੇ ਮਨ ਭਟਕਣ ਤੋਂ ਰੁਕ ਜਾਵੇ, ਜਿੱਥੇ ਆ ਕੇ ਕਿਸੇ ਉਸ ਇਲਾਹੀ ਨੂਰ ਦੀ ਯਾਦ ਵਿੱਚ ਇਨਸਾਨ ਦਾ ਮਨ ਚਲਾ ਜਾਵੇ, ਜਿੱਥੇ ਆ ਕੇ ਉਸ ਸਤਿਗੁਰੂ ਦੀ ਯਾਦ ਧੱਕੇ ਨਾਲ ਇਨਸਾਨ ਦੇ ਅੰਦਰ ਆ ਜਾਵੇ, ਜਿੱਥੇ ਆ ਕੇ ਮਨ ਕਰੇ ਕਿ ਦੁਨੀਆਂ ਦੇ ਵਿਹਾਰ ਛੱਡ ਕੇ ਉਹ ਸਤਿਗੁਰੂ ਦਾ ਨਾਮ ਜਪਿਆ ਜਾਵੇ, ਉਹ ਹੈ ਸਤਯੁਗ। ਤੇ ਗੁਰੂ ਸਵਾਰਿਓ, ਜਿੱਥੇ ਵੀ ਆ ਕੇ ਅਜਿਹੀ ਕਿਰਪਾ ਹੋ ਜਾਏਗੀ, ਉਹ ਕੋਈ ਵੀ ਜਗ੍ਹਾ ਹੋਵੇ, ਕੋਈ ਵੀ ਇਲਾਕਾ ਹੋਵੇ, ਕੋਈ ਵੀ ਸਮਾਂ ਹੋਵੇ, ਉਸ ਵਕਤ ਕੀ ਹੈ ਕਿ ਉਹ ਜਗ੍ਹਾ ਵਿੱਚ ਸਤਯੁਗ ਜਿਹੜਾ ਵਰਤ ਜਾਏਗਾ। ਔਰ ਹੇਮਕੁੰਟ ਪਰਬਤ ਦੇ ਉੱਪਰ ਵੀ ਉਹ ਸਤਯੁਗ ਵਰਤਿਆ ਹੋਇਆ। ਪਸ਼ੂ ਪੰਛੀ ਆਪਸ ਵਿੱਚ ਵੈਰ ਨਹੀਂ ਕਿਸੇ ਨਾਲ ਕਰਦੇ। ਔਰ ਸਾਧ ਸੰਗਤ ਜੀ, ਇਹ ਜਿਹੜਾ ਉਸ ਵਕਤ ਦਾ ਵਰਤਾਂਤ ਹੈ, ਬ੍ਰਿਛਨ ਕੇ ਸੰਭੂਹ ਬਰ ਖਰੇ, ਖਰ ਸਵਾਦ ਫਲ ਦਲਕਲ ਹਰੇ। ਉਸ ਵਕਤ ਜਿਹੜੇ ਬ੍ਰਿਛ ਨੇ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਫਲ ਲੱਗੇ ਹੋਏ ਨੇ, ਭਾਵ ਅਜਿਹਾ ਮਨਮੋਹਕ ਦ੍ਰਿਸ਼ ਬਣਿਆ ਹੋਇਆ। ਕਵੀ ਜੀ ਇਹਦੀ ਉਸਤਤ ਕਰ ਰਹੇ ਨੇ। ਅਨਕਰਿਤ ਕੇ ਮੁਨੀ ਤਪ ਤਾਪਤ, ਅਨੇਕ ਤਰੀਕੇ ਨਾਲ ਕਈ ਤਰ੍ਹਾਂ ਦੇ ਜਿਹੜੇ ਮੁਨੀ ਨੇ, ਫਿਰ ਕਵੀ ਜੀ ਜਿੱਥੇ ਆ ਕੇ ਪਹਿਲਾਂ ਉਹ ਜਗ੍ਹਾ ਦੀ ਉਸਤਤ ਕੀਤੀ ਹੈ ਕਵੀ ਜੀ ਨੇ, ਕਿਉਂਕਿ ਉਸ ਜਗ੍ਹਾ ਦੀ ਉਸਤਤ ਕਰਨੀ ਆਪਣੇ ਆਪ ਵਿੱਚ ਬਣਦੀ ਹੈ। ਅਜਿਹਾ ਨਜ਼ਾਰਾ, ਅਜਿਹਾ ਅਲੌਕਿਕ ਦ੍ਰਿਸ਼। ਉਸ ਤੋਂ ਬਾਅਦ ਕਵੀ ਜੀ ਨੇ ਫਿਰ ਇੱਕ ਨਿਗਾਹ ਹੋਰ ਸਾਂਦੀ, ਇਸ ਜਗ੍ਹਾ ਦਿਵਾਈ, ਸਾਡਾ ਧਿਆਨ ਇਸ ਪਾਸੇ ਲਿਆਂਦਾ ਜਿੱਥੇ ਕਿ ਤਪਸਵੀ ਤਪੱਸਿਆ ਕਰ ਰਹੇ ਸੀ। ਕਵੀ ਜੀ ਦੱਸਦੇ ਨੇ, ਇੱਕ ਫਲ ਖਾਏ ਖਾਏ ਇੱਕ ਪਾਤ, ਕੁਛ ਅਜਿਹੇ ਤਪਸਵੀ ਨੇ ਜਿਹੜੇ ਕਿ ਉਸ ਜਗ੍ਹਾ ਦੇ ਉੱਤੇ ਸਿਰਫ ਫਲ ਆਦਿਕ ਖਾ ਕੇ, ਫਲਾਂ ਦਾ ਆਹਾਰ ਕਰਕੇ ਤਪੱਸਿਆ ਕਰ ਰਹੇ ਨੇ। ਔਰ ਕੁਛ ਅਜਿਹੇ ਤਪਸਵੀ ਜਿਹੜੇ ਕਿ ਕੁਛ ਹੋਰ ਕਠਿਨ ਤਪੱਸਿਆ ਵਿੱਚ ਚਲੇ ਗਏ, ਜਿਨ੍ਹਾਂ ਨੇ ਆਪਣਾ ਆਹਾਰ ਸਿਰਫ ਇੱਥੇ ਤੱਕ ਰੱਖ ਲਿਆ ਕਿ ਪੱਤਿਆਂ ਨੂੰ ਖਾ ਕੇ ਆਪਣਾ ਗੁਜ਼ਾਰਾ ਕਰ ਲਿਆ। ਜਲਹਾਰੀ ਤ੍ਰਿਣਹਾਰੀ ਕੇਤਕ, ਕੁਛ ਤਪਸਵੀ ਜਿਹੜੇ ਕਿ ਹੋਰ ਕਠਿਨ ਤਪੱਸਿਆ ਵਿੱਚ ਜਾ ਪਹੁੰਚੇ, ਅਜਿਹੀ ਗਹਿਨ ਤਪੱਸਿਆ ਕਿ ਜਿਨ੍ਹਾਂ ਨੇ ਸਿਰਫ ਪਾਣੀ ਹੀ ਪੀਣਾ ਮਨਜ਼ੂਰ ਕੀਤਾ ਕਿ ਸਿਰਫ ਪਾਣੀ ਪੀ ਲਿਆ ਔਰ ਉਸ ਪਰਮਾਤਮਾ ਦੀ ਯਾਦ ਵਿੱਚ ਜੁੜ ਗਏ, ਤਪੱਸਿਆ ਕਰਨ ਲੱਗ ਪਏ। ਤ੍ਰਿਣਹਾਰੀ, ਕਈਆਂ ਬਾਰੇ ਕਵੀ ਜੀ ਦੱਸ ਰਹੇ ਨੇ ਕਿ ਕੁਛ ਤਪੱਸਵੀ ਅਜਿਹੇ ਨੇ ਉਸ ਹੇਮਕੁੰਟ ਪਰਬਤ ਦੇ ਉੱਪਰ ਜਿਹੜੇ ਕਿ ਕੱਲਾ ਘਾਹ ਆਦਿਕ ਹੀ ਖਾ ਕੇ ਗੁਜ਼ਾਰਾ ਕਰ ਰਹੇ ਨੇ। ਨਿਰਾਹਾਰ ਕੇਤਕ ਨਹਿ ਖਾਤ, ਔਰ ਕੁਛ ਅਜਿਹੇ ਕਿ ਜਿਨ੍ਹਾਂ ਦਾ ਅਜਿਹਾ ਧਿਆਨ ਜੁੜਿਆ ਉਸ ਪਰਮਾਤਮਾ ਦੇ ਚਰਨਾਂ ਵਿੱਚ ਕਿ ਖਾਣ ਪੀਣ ਦੀ ਸੋਝੀ ਵੀ ਨਾ ਰਹੀ, ਜਿਨ੍ਹਾਂ ਨੂੰ ਧਿਆਨ ਹੀ ਨਾ ਰਿਹਾ ਕਿ ਪ੍ਰਸ਼ਾਦਾ ਵੀ ਛਕਣਾ, ਫਲ ਖਾਣੇ ਨੇ ਜਾਂ ਉੱਥੋਂ ਕੁਛ ਪੱਤੇ ਆਦਿਕ ਖਾਣੇ ਨੇ, ਪਾਣੀ ਪੀਣਾ, ਘਾਹ ਖਾਣਾ ਇਤਿਆਦਿ, ਕਿਸੇ ਚੀਜ਼ ਦੀ ਸੋਝੀ ਨਾ ਰਹੀ, ਕਿਉਂਕਿ ਉਸ ਵਕਤ ਅਜਿਹਾ ਸਮਾਂ ਆਇਆ ਕਿ ਉਹ ਲੋਕਾਂ ਦਾ ਜਦੋਂ ਧਿਆਨ ਜੁੜਿਆ ਤੇ ਉਸ ਵਕਤ ਅਜਿਹੇ ਤਪਸਵੀ ਜਿਹੜੇ ਕਿ ਬਿਲਕੁਲ ਹੀ ਕੁਛ ਵੀ ਨਹੀਂ ਖਾਂਦੇ, ਭੁੱਖੇ ਰਹਿ ਕੇ ਤਪੱਸਿਆ ਕਰ ਰਹੇ ਨੇ। ਸਸ਼ੁਕ ਪੱਤਰ ਪਖਿਅਤ ਨਿਤ ਪ੍ਰਤਿਕ, ਪੰਚਾਗਨ ਤੇ ਤਾਪਤ ਗਾਤ। ਕੁਛ ਅਜਿਹੇ ਤਪਸਵੀ ਨੇ ਜਿਹੜੇ ਕਿ ਸੁੱਕੇ ਪੱਤਿਆਂ ਨੂੰ ਖਾ ਰਹੇ ਨੇ, ਔਰ ਫਿਰ ਕੀ ਹੈ, ਨਿਤ ਪ੍ਰਤਿ ਇੱਕ, ਔਰ ਜਿਹੜੇ ਕੁਛ ਅਜਿਹੇ ਤਪਸਵੀ ਨੇ ਉਹ ਸਿਰਫ ਇੱਕ ਉਸ ਪਰਮਾਤਮਾ ਦੀ ਯਾਦ ਵਿੱਚ ਜੁੜੇ ਨੇ। ਹੁਣ ਇੱਥੇ ਇੱਕ ਹੋਰ ਧਿਆਨ ਦੇਣ ਵਾਲੀ ਗੱਲ ਆਈ ਕਿ ਪੰਚਾਗਨ ਤੇ ਤਾਪ ਤੇ ਗਾਤ, ਕੁਛ ਅਜਿਹੇ ਤਪਸਵੀ ਜਿਹੜੇ ਕਿ ਪੰਜ ਅਗਨੀਆਂ ਦੇ ਨਾਲ ਆਪਣਾ ਆਪ ਤਪਾ ਰਹੇ ਨੇ। ਹੁਣ ਧਿਆਨ ਦੇਣਾ, ਇੱਕ ਅਜਿਹੀ ਜਗ੍ਹਾ ਤੇ ਇਹ ਲੋਕ ਤਪੱਸਿਆ ਕਰ ਰਹੇ ਨੇ ਜਿੱਥੇ ਕਿਸੇ ਚੀਜ਼ ਦਾ ਪ੍ਰਬੰਧ ਨਹੀਂ। ਹੁਣ ਉੱਥੇ ਕਿਹੜੀਆਂ ਇਹ ਪੰਜ ਅਗਨੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਆਪਣੇ ਆਪ ਨੂੰ ਤਪਾਉਂਦੇ ਪਏ ਨੇ? ਅਸਲ ਵਿੱਚ ਉਹ ਪੰਜ ਅਗਨੀਆਂ ਇਹ ਨੇ ਕਿ ਜਿਹੜੀਆਂ ਕਿ ਅੰਦਰ ਵਾਲੇ ਵੈਰੀਆਂ ਦਾ ਨਾਸ ਕਰ ਰਹੀਆਂ, ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਕਿਤੇ ਗੁਰਬਾਣੀ ਵਿੱਚ ਇਹਨਾਂ ਨੂੰ ਵੈਰੀ ਕਿਹਾ ਗਿਆ, ਕਿਤੇ ਇਹਨਾਂ ਨੂੰ ਚੋਰ ਕਿਹਾ ਗਿਆ। ਇਸ ਦੇਹ ਹੀ ਅੰਦਰ ਪੰਚ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਗੁਰਬਾਣੀ ਵਿੱਚ ਇਹਨਾਂ ਨੂੰ ਪੰਜਾਂ ਨੂੰ ਚੋਰ ਵੀ ਦੱਸਿਆ ਗਿਆ ਕਿ ਇੰਨੀ ਬੁਰੀ ਤਰੀਕੇ ਦੇ ਨਾਲ ਇਨਸਾਨ ਨੂੰ ਲੁੱਟ ਰਹੇ ਨੇ, ਔਰ ਇਨਸਾਨ ਜਿਹੜਾ ਵਿਆਕੁਲ ਵੀ ਹੁੰਦਾ, ਪਰ ਇਹਦੀ ਪੁਕਾਰ ਨੂੰ, ਇਹਦੀ ਆਵਾਜ਼ ਨੂੰ ਕੋਈ ਸੁਣਨ ਵਾਲਾ ਹੀ ਨਹੀਂ। ਇੰਨੇ ਬੁਰੇ ਤਰੀਕੇ ਨਾਲ ਲੁੱਟਿਆ ਜਾ ਰਿਹਾ, ਕਿਉਂਕਿ ਗੁਰੂ ਸਵਾਰਿਓ, ਹੁਣ ਵੇਖੋ ਇਹਨਾਂ ਦਾ ਲੁੱਟਣ ਦਾ ਢੰਗ ਕੈਸਾ ਹੈ ਕਿ ਇਨਸਾਨ ਨੂੰ ਲੁੱਟਦੇ ਨੇ। ਇਨਸਾਨ ਨੂੰ ਪਤਾ ਕਿ ਮੈਂ ਲੁੱਟਿਆ ਜਾ ਰਿਹਾ, ਪਰ ਫਿਰ ਵੀ ਆਪਣੇ ਆਪ ਨੂੰ ਇਹ ਜਿਹੜਾ ਇਹਦੇ ਰਸਾਂ ਵਿੱਚ ਇੰਨਾ ਕੁ ਡਬੋ ਬੈਠਾ ਕਿ ਇਹਨੂੰ ਆਨੰਦ ਆ ਰਿਹਾ ਆਪਣਾ ਆਪ ਗਵਾ ਕੇ ਵੀ, ਔਰ ਇਹਨੂੰ ਪਤਾ ਵੀ ਲੱਗ ਰਿਹਾ ਕਿ ਮੇਰਾ ਨਾਸ ਹੋ ਰਿਹਾ, ਪਰ ਕਰ ਕੁਛ ਨਹੀਂ ਸਕਦਾ। ਕਿਉਂਕਿ ਜਦੋਂ ਵੀ ਇਹਦੇ ਅੰਦਰ ਕਿਸੇ ਚੀਜ਼ ਪ੍ਰਤੀ ਕਾਮਨਾ ਉਤਪੰਨ ਹੁੰਦੀ ਹੈ, ਹੁਣ ਚਾਹੇ ਉਹ ਚੰਗੀ ਹੈ ਚਾਹੇ ਬੁਰੀ ਹੈ, ਹੈ ਤਾਂ ਕਾਮਨਾ। ਜਦੋਂ ਹੋਏਗੀ ਚੰਗੀ ਕਾਮਨਾ ਉਤਪੰਨ, ਫਿਰ ਕਿਸੇ ਨੇ ਕਹਿਣਾ, ਵਾਹ ਸ਼ਾਬਾਸ਼, ਬਹੁਤ ਵਧੀਆ, ਤੇਰੇ ਅੰਦਰ ਜਿਹੜਾ ਇਹ ਕਾਮਨਾ ਆਈ ਹੈ ਕਿ ਪ੍ਰਭੂ ਦਾ ਨਾਮ ਜਪਣਾ ਚਾਹੀਦਾ, ਚੰਗੀ ਗੱਲ ਹੈ। ਹੁਣ ਨਾਲ ਦੀ ਨਾਲ ਕਿਸੇ ਨੇ ਆ ਕੇ ਕਿਹਾ, ਉਹ ਇਹ ਵੀ ਕੋਈ ਕੰਮ ਕਰਨ ਵਾਲਾ, ਨਾਮ ਹੁਣ ਹੀ ਜਪਣਾ, ਬੜੀ ਉਮਰ ਪਈ ਹੈ, ਜਦੋਂ ਬਜ਼ੁਰਗ ਹੋਏਗਾ ਉਦੋਂ ਜਪ ਲਈ। ਹੁਣ ਜਦੋਂ ਬੁਰਾ ਵਿਚਾਰ ਆਇਆ, ਉਸੇ ਵਕਤ ਇਹਦੇ ਮਨ ਵਿੱਚ ਆ ਗਿਆ, ਹਾਂ ਇਹ ਬੜੀ ਮੇਰੇ ਹਿੱਤ ਦੀ ਗੱਲ ਕਰਦਾ। ਉਸ ਵਕਤ ਉਸ ਇਨਸਾਨ ਨਾਲ ਇਹਨੂੰ ਮੋਹ ਹੋ ਜਾਂਦਾ। ਹੁਣ ਇੱਕ ਪਾਸੇ ਤੇ ਕਾਮਨਾ ਬੁਰੇ ਪਾਸੇ ਤੁਰ ਪਈ, ਇੱਧਰ ਕਾਮਨਾ ਜਿਹੜੀ ਉਹ ਇਹਨੂੰ ਲੁੱਟ ਰਹੀ ਹੈ, ਔਰ ਦੂਸਰੇ ਪਾਸੇ ਮੋਹ ਹੋ ਗਿਆ ਬੁਰੇ ਇਨਸਾਨ ਦੇ ਵਿਚਾਰਾਂ ਨਾਲ। ਹੁਣ ਦੂਸਰੇ ਪਾਸੋਂ ਮੋਹ ਇਹਨੂੰ ਲੁੱਟਦਾ ਪਿਆ, ਇਹਨੂੰ ਪਤਾ ਹੀ ਨਹੀਂ ਲੱਗਦਾ ਪਿਆ। ਹੁਣ ਇੱਕ ਸਮਾਂ ਆਉਂਦਾ ਜਦੋਂ ਇਹ ਨਿਰਬਲ ਦੇ ਉੱਤੇ, ਕਿਸੇ ਗਰੀਬ ਇਨਸਾਨ ਦੇ ਉੱਤੇ, ਕਿਸੇ ਨੀਵੇਂ ਇਨਸਾਨ ਦੇ ਉੱਤੇ ਜਦੋਂ ਅਤਿਆਚਾਰ ਕਰਦਾ, ਕ੍ਰੋਧ ਕਰਦਾ, ਉਸ ਵਕਤ ਇੱਕ ਇਨਸਾਨ ਇਹਨੂੰ ਸੱਤ ਦਾ ਉਪਦੇਸ਼ ਦਿੰਦਾ ਆ ਕਿ ਕੋਈ ਵੀ ਉਹ ਗੁਰੂ ਕਾ ਸੰਤ ਹੋ ਸਕਦਾ, ਚਾਹੇ ਮਹਾਤਮਾ ਬੁੱਧ ਹੋਵੇ, ਚਾਹੇ ਗੁਰੂ ਨਾਨਕ ਪਾਤਸ਼ਾਹ ਹੁਣ ਕੋਈ ਵੀ ਹੋਵੇ। ਜਦੋਂ ਇਹਨੂੰ ਸ਼ੁਭ ਉਪਦੇਸ਼ ਦਿੰਦੇ ਨੇ, ਇਹਦੇ ਮਨ ਵਿੱਚ ਆਉਂਦਾ ਕਿ ਇਹ ਚੀਜ਼ ਮੇਰੇ ਵਾਸਤੇ ਨਹੀਂ। ਇੱਕ ਬੁਰਾ ਇਨਸਾਨ ਆ ਕੇ ਇਹਨੂੰ ਕਹਿੰਦਾ ਕਿ ਸ਼ਾਬਾਸ਼, ਤੂੰ ਰਾਜਾ ਹੈ ਮੌਕੇ ਦਾ, ਤੇਰੇ ਕੋਲ ਤਾਕਤ ਹੈ, ਕੁਛ ਵੀ ਕਰ ਸਕਦਾ, ਔਰ ਇਹ ਕੰਮ ਤੇਰੇ ਵਾਸਤੇ ਹੀ ਤਾਂ ਹੈ। ਹੁਣ ਕ੍ਰੋਧ ਜਿਹੜਾ ਇੱਕ ਬੁਰੇ ਪਾਸੇ ਫਿਰ ਵਹਿ ਤੁਰਿਆ, ਤੇ ਫਿਰ ਇਹਦਾ ਮੋਹ ਜਾਗਰਿਤ ਹੋਇਆ ਉਸ ਇਨਸਾਨ ਪ੍ਰਤੀ ਜਿਹੜਾ ਇਹਨੂੰ ਬੁਰੇ ਪਾਸੇ ਤੋਰ ਰਿਹਾ, ਇੱਥੇ ਆ ਕੇ ਕ੍ਰੋਧ ਵੀ ਇਹਨੂੰ ਲੁੱਟਦਾ ਪਿਆ, ਤੇ ਫਿਰ ਮੋਹ ਜਿਹੜਾ ਲੁੱਟਦਾ ਪਿਆ, ਔਰ ਇਹਨੂੰ ਪਤਾ ਹੀ ਨਹੀਂ ਲੱਗਿਆ ਫਿਰ ਲੁੱਟਿਆ ਗਿਆ, ਔਰ ਇਹਦੇ ਵਿੱਚੋਂ ਇਹ ਆਨੰਦ ਭਾਲ ਰਿਹਾ। ਇਹਨੂੰ ਇਹ ਨਹੀਂ ਪਤਾ ਕਿ ਮੇਰੇ ਅੰਦਰ ਦਾ ਜਿਹੜਾ ਅੰਮ੍ਰਿਤ ਹੈ ਉਹਨੂੰ ਇਹ ਲੁੱਟ ਰਹੇ ਨੇ। ਇਸੇ ਤਰ੍ਹਾਂ ਫਿਰ ਲੋਭ ਆਇਆ, ਲੋਭ ਦੇ ਵਿੱਚ ਵੀ ਆ ਕੇ ਜੋ ਉਚਿਤ ਅਨੁਚਿਤ ਜੋ ਵੀ ਕਰਮ ਹੈ ਸਭ ਕਰਦਾ, ਚੰਗਾ ਉਪਦੇਸ਼ ਦੇਣ ਵਾਲਾ ਇਹਨੂੰ ਬੁਰਾ ਲੱਗਦਾ, ਮਾੜਾ ਉਪਦੇਸ਼ ਦੇਣ ਵਾਲਾ ਚੰਗਾ ਲੱਗਦਾ। ਇਸੇ ਤਰ੍ਹਾਂ ਗੁਰੂ ਸਵਾਰੇ ਉਹ ਪੰਜੇ ਚੋਰ ਇਹਨੂੰ ਇਸ ਤਰ੍ਹਾਂ ਘੇਰ ਕੇ ਲੁੱਟਦੇ ਨੇ, ਔਰ ਇਸ ਇਨਸਾਨ ਨੂੰ ਇਹਦੇ ਵਿੱਚ ਹੀ ਆਨੰਦ ਪ੍ਰਤੀਤ ਹੋ ਰਿਹਾ, ਪਰ ਇਹਨੂੰ ਇਹ ਨਹੀਂ ਪਤਾ ਅਖੀਰ ਵਿੱਚ ਉਸ ਜਗ੍ਹਾ ਇਹਨੂੰ ਇਹ ਸੁੱਟਣਗੇ ਜਾ ਕੇ ਜਿੱਥੋਂ ਇਹਦਾ ਹੱਥ ਕਿਸੇ ਨੇ ਨਹੀਂ ਫੜਨਾ, ਕਿਸੇ ਨੇ ਪੁਕਾਰ ਨਹੀਂ ਸੁਣਨੀ। ਇੱਥੇ ਹੁਣ ਪਾਠ ਆਇਆ ਕਿ ਕੁਛ ਰਿਸ਼ੀ ਅਜਿਹੇ ਨੇ ਜਿਹੜੇ ਪੰਜ ਅਗਨੀਆਂ ਦੇ ਨਾਲ ਆਪਣਾ ਆਪ ਤਪਾ ਰਹੇ ਨੇ, ਉਹ ਕਿਹੜੀਆਂ ਨੇ? ਜਦੋਂ ਅੰਦਰ ਕਾਮ ਉਤਪੰਨ ਹੁੰਦਾ, ਤੇ ਅਜਿਹੇ ਰਿਸ਼ੀ ਨੇ ਜਿਹੜੇ ਕਿ ਉਸ ਵਕਤ ਜਤ ਰੂਪੀ ਅਗਨੀ ਦੇ ਨਾਲ ਆਪਣੇ ਉਸ ਕਾਮ ਦਾ ਨਾਸ ਕਰ ਰਹੇ ਨੇ, ਜਤ ਰੂਪੀ ਅਗਨੀ ਦੇ ਨਾਲ ਆਪਣੇ ਆਪ ਨੂੰ ਤਪਾਉਂਦੇ ਪਏ ਨੇ। ਜਦੋਂ ਅਸੀਂ ਦਸਵੇਂ ਪਾਤਸ਼ਾਹ ਜੀ ਦਾ ਉਸ ਮਹਾਨ ਰਚਨਾ ਨੂੰ ਪੜ੍ਹੀਏ, ਜਤ ਕੀ ਜਟਾ ਜੋਗ ਕੋ ਮੱਜਨ ਨੇਮ ਕੇ ਨਖਨ ਬਢਾਓ, ਇੱਕ ਪਾਸੇ ਜਿਹੜੇ ਤਪਸਵੀ ਨੇ ਉਹਨਾਂ ਨੇ ਧੂਣੀਆਂ ਤਪਾਈਆਂ ਸੀ, ਔਰ ਦਸਵੇਂ ਪਾਤਸ਼ਾਹ ਨੇ ਵੇਖਿਆ ਕਿ ਕੈਸੇ ਅਜਿਹੇ ਕਰਮਾਂ ਚ ਪਏ ਨੇ। ਉੱਥੇ ਆ ਕੇ ਫਿਰ ਗੁਰੂ ਸਵਾਰਿਓ, ਤੁਹਾਨੂੰ ਆਪਾਂ ਸਾਰਿਆਂ ਨੂੰ ਇਹ ਉਪਦੇਸ਼ ਦਿੱਤਾ ਕਿ ਹਾਂ ਕਿ ਤੁਸੀਂ ਵੀ ਜੇ ਇਹ ਕਰਮ ਕਰਨਾ, ਇਹਦੇ ਵਾਸਤੇ ਸਭ ਤੋਂ ਵਧੀਆ ਕਿ ਜਤ ਕੀ ਜਟਾ, ਜਿਹੜੀਆਂ ਜਟਾਂ ਧਾਰਨੀਆਂ ਨੇ ਉਹ ਲੋਕਾਂ ਨੇ ਜਟਾਵਾਂ ਬਣਾਈਆਂ ਸੀ ਬਹੁਤ ਬਹੁਤ ਵੱਡੀਆਂ। ਬਹੁਤ ਸਾਰੇ ਜ਼ਿਕਰ ਆਉਂਦੇ ਨੇ ਇਤਿਹਾਸ ਵਿੱਚ ਕਿ ਬਹੁਤ ਜ਼ਿਆਦਾ ਲੰਬੀਆਂ ਜਟਾਵਾਂ ਵਾਲੇ ਵੀ ਸਾਧੂ ਸਨ। ਸਤਿਗੁਰਾਂ ਨੇ ਕਿਹਾ ਤੇਰੇ ਵਿੱਚ ਜਤ ਹੋਵੇ, ਤੂੰ ਗੁਰੂ ਕੇ ਉਪਦੇਸ਼ ਨੂੰ ਮੰਨ ਕੇ ਹੁਣ ਜਿਹੜਾ ਸਤਿਗੁਰਾਂ ਨੇ ਸਾਨੂੰ ਪੰਜ ਕਕਾਰ ਦਿੱਤੇ ਇਹਦੇ ਵਿੱਚ ਇੱਕ ਕਸ਼ਹਿਰਾ ਵੀ ਹੈ। ਇਹਦਾ ਮਤਲਬ ਹੈ, ਪ੍ਰਤੀਕ ਹੈ ਕਿ ਤੂੰ ਸਿੱਖ ਜਤੀ ਹੋਵੇਂ। ਇਹ ਸਤਿਗੁਰੂ ਜੀ ਬਖਸ਼ਿਸ਼ ਕੀਤੀ। ਹੁਣ ਇੱਥੇ ਜਿਹੜੇ ਰਿਸ਼ੀ ਨੇ ਇਹ ਸਭ ਤੋਂ ਪਹਿਲਾਂ ਕਿਹੜੀ ਅਗਨੀ ਨਾਲ ਆਪਣਾ ਆਪ ਤਪਾਉਂਦੇ ਨੇ? ਇਹ ਕਰਦੇ ਨੇ ਜਤ, ਜਿਹਦੇ ਨਾਲ ਕਿ ਕਾਮ ਜਿਹੜਾ ਉਹਦਾ ਨਾਸ ਹੁੰਦਾ। ਉਸ ਤੋਂ ਬਾਅਦ ਜਦੋਂ ਕ੍ਰੋਧ ਆਉਂਦਾ ਤੇ ਕੀ ਹੁੰਦਾ? ਉਸ ਵਕਤ ਇਹ ਰਿਸ਼ੀ ਜਿਹੜੇ ਨੇ, ਦੂਸਰੀ ਅਗਨੀ ਹੈ ਸ਼ਾਂਤੀ। ਸ਼ਾਂਤੀ ਰੂਪੀ ਅਗਨੀ ਦੇ ਨਾਲ ਇਹ ਰਿਸ਼ੀ ਜਿਹੜੇ ਨੇ ਆਪਣੇ ਅੰਦਰ ਦੇ ਕ੍ਰੋਧ ਦਾ ਨਾਸ ਕਰ ਰਹੇ ਨੇ। ਉਸ ਤੋਂ ਬਾਅਦ ਜਦੋਂ ਲੋਭ ਦੀ ਵਾਰੀ ਆਈ ਫਿਰ ਤੀਸਰੀ ਅਗਨੀ ਨੂੰ ਪ੍ਰਜਵੱਲਿਤ ਕਰਦੇ ਨੇ। ਉਸ ਵਕਤ ਜਦੋਂ ਲੋਭ ਪੈਦਾ ਹੋਇਆ ਨਾਲ ਦੀ ਨਾਲ ਸੰਤੋਖ ਰੂਪੀ ਇੱਕ ਅਗਨ ਪੈਦਾ ਹੋਈ, ਜਿਹਦੇ ਨਾਲ ਲੋਭ ਜਿਹੜਾ ਜੜੋਂ ਹੀ ਵੱਢਿਆ ਗਿਆ। ਜਦੋਂ ਮੋਹ ਦੀ ਗੱਲ ਆਈ, ਮੋਹ ਉਤਪੰਨ ਹੁੰਦਾ, ਕਿਸੇ ਵੀ ਚੀਜ਼ ਵਿੱਚ ਉਤਪੰਨ ਹੋ ਸਕਦਾ। ਮੋਹ ਚੀਜ਼ ਹੀ ਅਜਿਹੀ ਹੈ, ਕਿਤੇ ਵੀ ਉਤਪੰਨ ਹੋ ਸਕਦਾ, ਔਰ ਇੱਕ ਅਜਿਹੀ ਫਾਂਸੀ ਹੈ ਕਿ ਇਨਸਾਨ ਜਿਹੜਾ ਇਹਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਇਹਨੂੰ ਗਰਕ ਕਰ ਦੇਵੇ। ਦਾਰਾ ਸੁਖ ਭਇਓ ਦੀਨ ਪਗਹੋ ਪਰੀ ਬੇਰੀ। ਸਾਹਿਬ ਕਹਿੰਦੇ ਨੇ, ਹੇ ਇਨਸਾਨ, ਜਿਹਦੇ ਮੋਹ ਦੇ ਵਿੱਚ ਤੂੰ ਬਿਲਕੁਲ ਪਤਿਤ ਹੋ ਚੁੱਕੇ ਆ, ਜਿਹਦੇ ਮੋਹ ਵਿੱਚ ਖਚਿਤ ਹੋ ਚੁੱਕੇ ਆ ਤੂੰ, ਤੈਨੂੰ ਇਹ ਨਹੀਂ ਪਤਾ ਤੇਰੇ ਪੈਰ ਵਿੱਚ ਇੱਕ ਬੇੜੀ ਪੈ ਗਈ ਹੈ, ਇੱਕ ਸੰਗਲ ਪੈ ਗਿਆ ਹੈ, ਜਿਹਦੇ ਨਾਲ ਹਮੇਸ਼ਾ ਤੂੰ ਅਜਿਹੇ ਪਾਸੇ ਜਾਏਗਾ ਜਿੱਥੇ ਤੇਰਾ ਨਾਸ ਹੀ ਹੋਏਗਾ। ਔਰ ਇੱਥੋਂ ਮੇਰਾ ਅਰਜ਼ ਕਰਨ ਤੋਂ ਭਾਵ ਇਹ ਨਹੀਂ ਕਿ ਜਿਹੜਾ ਪਤੀ ਪਤਨੀ ਦਾ ਪ੍ਰੇਮ ਹੈ ਬਹੁਤ ਹੀ ਬੁਰਾ ਹੈ। ਇੱਥੋਂ ਮੇਰਾ ਅਰਜ਼ ਕਰਨ ਤੋਂ ਭਾਵ ਇਹ ਨਹੀਂ ਕਿ ਗ੍ਰਸਤੀ ਨਹੀਂ ਹੋਣਾ ਚਾਹੀਦਾ। ਅਸਲ ਵਿੱਚ ਧਿਆਨ ਦੇਣਾ ਗੁਰੂ ਸਵਾਰਿਓ, ਇੱਕ ਹੈ ਅਜਿਹੀ ਕਿਰਪਾ ਗੁਰੂ ਦੀ ਕਿ ਸਤਿਗੁਰੂ ਜੀ ਉਪਦੇਸ਼ ਦਿੱਤਾ ਕਿ ਸਿੱਖ ਜਿਹੜਾ ਗ੍ਰਸਤੀ ਹੋਵੇ, ਚਾਹੇ ਪਤਨੀ ਹੈ, ਚਾਹੇ ਧੀ ਹੈ, ਪੁੱਤਰ ਹੈ, ਪਿਤਾ ਹੈ, ਕੋਈ ਵੀ ਹੈ, ਉਹਨਾਂ ਦੇ ਨਾਲ ਪ੍ਰੇਮ ਵੀ ਕਰੇ, ਪਰ ਇਹ ਨਾ ਹੋਵੇ ਕਿ ਦਾਤ ਪਿਆਰੀ ਵਿਸਰਿਆ ਦਾ ਤਾਰਾ, ਸਿਰਫ ਦਾਤਾਂ ਨਾਲ ਪਿਆਰ ਕਰੇ ਤੇ ਗੁਰੂ ਨੂੰ ਵਿਸਰ ਜਾਵੇ। ਜਦੋਂ ਇਨਸਾਨ ਦੀ ਹਾਲਤ ਅਜਿਹੀ ਬਣਦੀ ਹੈ ਕਿ ਦਾਤੇ ਨੂੰ ਭੁੱਲ ਕੇ ਦਾਤਾਂ ਨਾਲ ਪਿਆਰ ਕਰਦਾ, ਉਸ ਦੀ ਪ੍ਰਥਾਏ ਫਿਰ ਸਾਹਿਬ ਨੇ ਲਿਖਿਆ, ਪਗੋਹ ਪਰੀ ਬੇਰੀ, ਤੇਰੇ ਪੈਰਾਂ ਵਿੱਚ ਬੇੜੀ ਪੈ ਗਈ ਹੈ, ਜਿਹਨੂੰ ਤੂੰ ਸਮਝਦੈ ਕਿ ਪਿਆਰ ਕਰਨ ਵਾਲੀ ਚੀਜ਼ ਸਿਰਫ ਇਹੀ ਹੈ, ਪਰਮਾਤਮਾ ਨਾਲ ਪਿਆਰ ਨਹੀਂ ਕੀਤਾ ਜਾ ਸਕਦਾ। ਤੇ ਮੈਂ ਅਰਜ਼ ਕਰ ਰਿਹਾ ਸੀ, ਉਹ ਜਿਹੜੇ ਰਿਸ਼ੀ ਨੇ, ਫਿਰ ਜਦੋਂ ਅੰਦਰ ਮੋਹ ਉਤਪੰਨ ਹੁੰਦਾ, ਉਸ ਵਕਤ ਉਹ ਲੋਕ ਫਿਰ ਕੀ ਕਰਦੇ ਨੇ? ਵੈਰਾਗ ਉਤਪੰਨ ਕਰਕੇ ਵੈਰਾਗ ਰੂਪੀ ਅਗਨੀ ਦੇ ਨਾਲ ਉਸ ਮੋਹ ਦਾ ਨਾਸ ਕਰਦੇ ਨੇ। ਤੇ ਜਦੋਂ ਇੱਕ ਸਮਾਂ ਆਉਂਦਾ ਕਿ ਜਦੋਂ ਹੰਕਾਰ ਉਤਪੰਨ ਹੁੰਦਾ, ਇੱਕ ਅਜਿਹਾ ਸੂਰਬੀਰ ਜਿਹਦੇ ਬਾਰੇ ਦੱਸਿਆ ਗਿਆ, ਜਦੋਂ ਇਨਸਾਨ ਦੇ ਕੋਲ ਜਦੋਂ ਵੀ ਕੁਛ ਆ ਜਾਵੇ, ਗੁਰੂ ਸਵਾਰਿਓ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰਤ ਹੈ। ਸਾਹਿਬ ਕਹਿੰਦੇ ਨੇ ਕਿ ਵੇਖੋ ਔਕਾਤ ਕੀ ਹੈ, ਇਨਸਾਨ ਦੀ ਇੱਕ ਮਿੱਟੀ ਦਾ ਪੁਤਲਾ ਹੈ, ਔਰ ਇਹਦੇ ਅੰਦਰ ਹੰਕਾਰ ਨੇ ਅਜਿਹਾ ਆ ਕੇ ਘਰ ਕੀਤਾ, ਫਿਰ ਵੇਖਦਾ ਸਾਰੀ ਰਚਨਾ ਦੁਨੀਆਂ ਦੀ ਨੂੰ, ਦੌੜਦਾ, ਹੱਸਦਾ, ਬੋਲਦਾ, ਤੇ ਕੀ ਹੁੰਦਾ? ਜਦੋਂ ਇਹਨੂੰ ਕੁਛ ਮਿਲਦਾ ਤੇ ਫਿਰ ਹੁੰਦਾ ਕੀ ਹੈ? ਜਬ ਕਛ ਪਾਵੇ ਤਬ ਗਰਭ ਕਰਤ ਹੈ। ਹੁਣ ਕੁਛ ਵੀ ਮਿਲਿਆ, ਇਹਨੇ ਇਹ ਨਹੀਂ ਸੋਚਣਾ ਕੀ ਮੈਂ ਇਹਦੇ ਲਾਇਕ ਹੈ ਸੀ, ਬਸ ਮਿਲ ਗਿਆ, ਉਸੇ ਵਕਤ ਹੰਕਾਰ ਉਤਪੰਨ ਹੋ ਜਾਏਗਾ, ਤੇ ਜਦੋਂ ਕੁਛ ਤੁਰ ਗਿਆ, ਮਾਇਆ ਤੁਰ ਗਈ, ਫਿਰ ਰੋਂਦਾ, ਵੈਰਾਗ ਕਰਦਾ, ਕਈ ਤਰ੍ਹਾਂ ਦੇ ਵਹਿਣ ਪਾਉਂਦਾ। ਇਹ ਹੰਕਾਰ ਚੀਜ਼ ਹੀ ਅਜਿਹੀ ਹੈ ਕਿ ਇਨਸਾਨ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਇਹਨੂੰ ਨੀਵੇਂ ਪਾਸੇ ਲੈ ਜਾਂਦੀ ਹੈ, ਕਦੋਂ ਇਹਨੇ ਗਰਕ ਹੋ ਜਾਣਾ। ਔਰ ਤਪਸਵੀ ਲੋਕ ਇਹ ਪੰਜ ਤਰ੍ਹਾਂ ਦੀਆਂ ਅੱਗਾਂ ਬਾਲ ਕੇ ਪੰਜ ਜਿਹੜੇ ਦੁਸ਼ਮਣ ਨੇ ਇਹਦਾ ਨਾਸ ਕਰਦੇ ਨੇ। ਜਦੋਂ ਗੁਰੂ ਸਵਾਰਿਓ ਹੰਕਾਰ ਪੈਦਾ ਹੁੰਦਾ, ਉਸ ਵਕਤ ਪੰਜਵੀਂ ਅਗਨੀ ਪ੍ਰਜਵੱਲਿਤ ਹੁੰਦੀ ਹੈ, ਜਿਹਨੂੰ ਨਿਮਰਤਾ ਕਹਿੰਦੇ ਨੇ। ਔਰ ਇਸ ਤਰ੍ਹਾਂ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਤਪਸਵੀਆਂ ਬਾਰੇ ਕਵੀ ਜੀ ਦੱਸ ਰਹੇ ਨੇ, ਉਹ ਜਿਹੜੇ ਤਪਸਵੀ ਨੇ ਜਿਹੜੇ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਇਹਨਾਂ, ਜੇ ਇਹਨਾਂ ਨੂੰ ਗੁਰਬਾਣੀ ਵਿੱਚ ਕਈ ਜਗ੍ਹਾ ਕਈ ਨਾਵਾਂ ਨਾਲ ਸੰਬੋਧਿਤ ਕੀਤਾ ਗਿਆ, ਕਿਤੇ ਇਹਨਾਂ ਨੂੰ ਸ਼ੂਰਵੀਰ ਵੀ ਕਿਹਾ ਗਿਆ, ਕਿਤੇ ਆ ਕੇ ਇਹਨਾਂ ਨੂੰ ਚੋਰ ਵੀ ਕਿਹਾ ਗਿਆ, ਕਿਤੇ ਇਹਨਾਂ ਨੂੰ ਦੁਸ਼ਮਣ ਵੀ ਕਿਹਾ ਗਿਆ, ਉਹ ਵੱਖ ਵੱਖ ਵਿਸ਼ੇ ਨੇ। ਸੋ ਇਸ ਤਰ੍ਹਾਂ ਇਹ ਜਿਹੜੇ ਤਪਸਵੀ ਨੇ ਪੰਜ ਤਰ੍ਹਾਂ ਦੀਆਂ ਇਹ ਅਗਨੀਆਂ ਨੂੰ ਤਪਾ ਕੇ ਇਹਨਾਂ ਵੈਰੀਆਂ ਦਾ ਨਾਸ ਕਰ ਰਹੇ ਹਨ। ਕਿਤਕ ਸਥੰਡਲ ਸਥਾਈ। ਔਰ ਕਿਤੇ ਕੀ ਹੁੰਦਾ, ਇੱਕ ਅਜਿਹੀ ਜਗ੍ਹਾ, ਇੱਕ ਅਜਿਹੇ ਥੜੇ ਦੇ ਉੱਪਰ ਬਹਿ ਕੇ ਕੁਝ ਤਪਸਵੀ ਜਿਹੜੇ ਨੇ ਤਪੱਸਿਆ ਕਰ ਰਹੇ ਨੇ। ਤਾਪਤ ਬਰਖਾ ਸੀਤ ਸਹਿ ਸਭ ਭਾਂਤ। ਔਰ ਕੀ ਹੁੰਦਾ, ਅਜਿਹੀ ਘੋਰ ਤਪੱਸਿਆ, ਚਾਹੇ ਮੀਂਹ ਆ ਜਾਵੇ, ਚਾਹੇ ਧੁੱਪ ਪਵੇ, ਚਾਹੇ ਸਰਦੀ ਹੈ, ਕੁਛ ਵੀ, ਉਹ ਲੋਕ ਬੈਠੇ ਹੋਏ ਇੱਕ ਜਗ੍ਹਾ ਬਿਲਕੁਲ ਨਿਸ਼ਚਲ ਹੋ ਕੇ ਬਿਲਕੁਲ ਅਚਲ ਹੋ ਕੇ ਇੱਕ ਜਗ੍ਹਾ ਸਥਿਰ ਹੋ ਕੇ ਤਪੱਸਿਆ ਕਰ ਰਹੇ ਨੇ। ਅਸਮ ਕੁੰਟ ਤਨ ਬਲਕਲ ਧਾਰੀ ਉਰਦ ਪੱਗ ਕੇਤਕ ਲਟਕੰਤ, ਔਰ ਕੁਛ ਅਜਿਹੇ ਨੇ ਜਿਹੜੇ ਕਿ ਆਪਣੇ ਸਰੀਰ ਦੇ ਉੱਤੇ ਬਲਕਲ ਆਦਿਕ ਦੇ ਪੱਤੇ ਧਾਰੇ ਹੋਏ ਨੇ। ਇਹ ਬਲਕਲ ਜਿਹੜਾ ਇਹਨੂੰ ਭੋਜ ਪੱਤਰ ਵੀ ਕਿਹਾ ਜਾਂਦਾ, ਇਹਦਾ ਹੀ ਨਾਮ ਹੈ, ਬਲਕਲ ਦੇ ਪੱਤਰ ਆਦਿਕ ਕਹੇ ਜਾਂਦੇ ਨੇ। ਔਰ ਇਹ ਜਿਹੜੀ ਚੀਜ਼ ਹੈ, ਬਰਫੀਲੀ ਜਿਹੜੀ ਪਹਾੜੀਆਂ ਨੇ ਇਹਨਾਂ ਦੇ ਉੱਤੇ ਜਾ ਕੇ ਕਿਤੇ 14,000 ਫੁੱਟ ਤੋਂ ਉੱਤੇ ਜਾ ਕੇ ਇਹ ਚੀਜ਼ ਮਿਲਦੀ ਹੈ। ਔਰ ਵੇਖੋ ਕਿ ਉਹ ਜਗ੍ਹਾ ਜਿੱਥੇ ਜਾ ਕੇ ਇਨਸਾਨ ਜਾ ਕੇ ਬਿਲਕੁਲ ਜੰਮ ਹੀ ਜਾਵੇ, ਬਿਲਕੁਲ ਜੁੜ ਜਾਵੇ ਠੰਡ ਵਿੱਚ। ਔਰ ਅਜਿਹੇ ਤਪਸਵੀ ਜਿਹੜੇ ਇੰਨੀ ਘੋਰ ਕਠਿਨ ਤਪੱਸਿਆ ਕਰਦੇ ਨੇ, ਔਰ ਆਪਣੇ ਸਰੀਰ ਦੇ ਉੱਪਰ ਸਿਰਫ ਇਹ ਜਿਹੜਾ ਭੋਜ ਪੱਤਰ ਹੈ, ਵਲਕਲ ਪੱਤਰ, ਇਹੀ ਧਾਰਨ ਕਰਦੇ ਨੇ। ਔਰ ਇਸ ਵਲਕਲ ਦੇ ਪੱਤਰ ਬਾਰੇ ਇੱਥੇ ਤੱਕ ਵੀ ਤੰਤਰ ਸ਼ਾਸਤਰ ਹੈ ਇੱਕ, ਜਿਹਦੇ ਵਿੱਚ ਜੰਤਰ ਮੰਤਰ ਆਦਿਕ ਲਿਖੇ ਗਏ ਨੇ। ਉਹਨਾਂ ਵਿੱਚ ਦੱਸਿਆ ਗਿਆ ਕਿ ਇਹਦੇ ਉੱਤੇ ਤੰਤਰ ਮੰਤਰ ਲਿਖਣੇ ਜਿਹੜੇ ਨੇ ਹੋਰ ਵੀ ਵਧੀਆ ਨੇ। ਸੋ ਮੇਰਾ ਅਰਜ਼ ਕਰਨ ਤੋਂ ਭਾਵ ਕਿ ਇਹ ਜਿਹੜੇ ਤਪਸਵੀ ਨੇ, ਚਾਹੇ ਕੈਸੀ ਵੀ ਹਾਲਤ ਹੋਵੇ, ਉਸ ਵਕਤ ਸਰਦੀ ਗਰਮੀ ਮੀਂਹ ਹਨੇਰੀ ਕੋਈ ਵੀ ਸਮਾਂ ਆਪਣੇ ਸਰੀਰ ਦੇ ਉੱਤੇ ਇਹਨਾਂ ਨੇ ਉਸ ਪੱਤੇ ਆਦਿਕ ਦੇ ਹੀ ਨਾਲ ਆਪਣੇ ਸਰੀਰ ਨੂੰ ਢੱਕਿਆ ਹੋਇਆ। ਔਰ ਕੁਛ ਤਪਸਵੀ ਜਿਹੜੇ ਨੇ ਉਲਟੇ ਲਟਕ ਕੇ ਜਾਪ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਸਮਾਂ ਹੋ ਚੁੱਕਿਆ ਹੈ, ਸਤਿਗੁਰੂ ਜੀ ਜਿਵੇਂ ਕਿਰਪਾ ਕਰਨਗੇ ਕੱਲ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ ਜਾਏਗੀ। ਸੋ ਸਾਰੇ ਸਤਿਗੁਰਾਂ ਨੂੰ ਧੰਨ ਕਹੋ, ਸਭ ਗੱਜ ਕੇ ਕਹੋ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।